श्लोक देनहार प्रभ छोड़ के लागे आन सोए नानक कहो ना सीजई बिन नावे पत जाए।
जीव नु अगर देखा जाए ताहे अज्ञानी है, ज्ञानी नहीं। ज्ञान की इस नु जरूरत है। परमार्थ का ज्ञान इस नु गुरु पास होगा। गुरु तो ज्ञान प्राप्त करने लई इस नु गुरु नाल जुड़ना पड़ेगा। अज्ञानी होण करके उस नाल जुड़ रहा है जो इसके काम का नहीं। अज्ञानी होण करके उत्थे सांझ पा के बैठा है जिस नाल इसकी कोई सांझ नहीं। ਇਹਦੇ ਸੰਸਾਰ ਤੇ ਆਉਣ ਦਾ ਪ੍ਰਯੋਜਨ ਕੁਝ ਹੋਰ ਹੈ। ਮੰਨ ਕੇ ਕੁਝ ਹੋਰ ਬੈਠ ਗਿਆ। ਬਾਣੀ ਕਹਿੰਦੀ ਪੁਲਝ ਗਿਆ। ਦੇਖਦੇ ਹੋ ਨਾ ਕਦੇ ਪੁਰਾਣੇ ਸਮਿਆਂ ਵਿੱਚ ਮਾਈਆਂ ਸੂਤਰ ਕੱਟ ਕੇ ਉਹਦੇ ਗਲੋਟੇ ਬਣਾਉਂਦੀਆਂ, ਫਿਰ ਜਦੋਂ ਕਦੇ ਉਹਨੂੰ ਉੱਣ ਲੱਗਦੀਆਂ ਤੇ ਉਲਝ ਜਾਏ ਕੋਈ ਤੰਦ ਤਾਂ ਔਖਾ ਕਰਦਾ। ਇਸ ਜੀਵ ਦੇ ਜੀਵਨ ਵੱਲ ਦੇਖਿਆ ਜਾਏ ਤਾਂ ਤੰਦ ਹੀ ਨਹੀਂ ਉਲਝਿਆ ਬਲਕਿ ਤਾਣੀ ਵੀ ਉਲਝਦੀ, ਸਭ ਉਲਝ ਗਿਆ। ਬਜਾਏ ਇਸ ਗੱਲ ਦੇ ਕਿ ਇਸ ਗੱਲ ਦੀ ਖੋਜ ਕਰਦਾ ਕਿ ਮੈਂ ਕਿੱਥੇ ਖੋਇਆ ਹਾਂ, ਬਲਕਿ ਉਸ ਰਹਿਣ ਦੇ ਵਿੱਚ ਹੀ ਬਹਿ ਗਿਆ। ਇਸ ਨੇ ਆਪਣੇ ਆਪ ਨੂੰ ਰੋਕਣ ਦਾ ਯਤਨ ਨਹੀਂ ਕੀਤਾ। ਜਿੱਧਰ ਇਸ ਦੇ ਮਨ ਨੇ ਪ੍ਰੇਰਿਆ ਕਿ ਚੱਲ ਪਿਆ, ਮਨ ਨੂੰ ਮੋੜਿਆ ਨਹੀਂ, ਮਨ ਨੂੰ ਗੁਰੂ ਕੇ ਬਚਨਾਂ ਦੁਆਰਾ ਸਮਝਾਇਆ ਨਹੀਂ। ਮਨ ਨੂੰ ਹੀ ਪ੍ਰਧਾਨ ਮਨ ਬੈਠਾ ਕਿ ਮਨ ਹੀ ਸਭ ਕੁਝ ਹੈ। ਗੁਰੂ ਸਾਹਿਬ ਜੀ ਨੇ ਇਸ ਨੂੰ ਸਮਝਾਉਣ ਲਈ ਬਚਨ ਕਹੇ ਕਿ ਦੇਖ, ਦੌੜ ਉਦੋਂ ਮੁੱਕੇਗੀ ਜਦੋਂ ਮਨ ਮਰ ਜਾਏਗਾ। ਜਿੰਨੀ ਦੇਰ ਤੱਕ ਤੇਰਾ ਮਨ ਜੀਂਦਾ ਹੈ ਉਤਨੀ ਦੇਰ ਤੱਕ ਤੇਰੀ ਦੌੜ ਨਹੀਂ ਮੁੱਕ ਸਕਦੀ। ਗੁਰਦੇਵ ਜੀ ਨੇ ਬਚਨ ਕਹੇ, ਮਨ ਮਾਰੇ ਧਾਤ ਮਰ ਜਾਏ। ਧਾਤ ਦਾ ਅਰਥ ਹੈ ਧਾਗਣਾ, ਦੌੜਨਾ। ਇਸ ਕਰਕੇ ਦੌੜ ਰਿਹਾ ਹੈ ਕਿ ਮਨ ਜੀਂਦਾ ਹੈ, ਮਨ ਹੀ ਇਸ ਨੂੰ ਭਜਾਈ ਫਿਰਦਾ ਹੈ, ਮਨ ਟਿਕਣ ਨਹੀਂ ਦਿੰਦਾ। ਮਨ ਕਿਸੇ ਦਾ ਕੁਝ ਚੰਗਾ ਵੇਖਦਾ, ਕਹਿਣ ਲੱਗਾ ਮੈਂ ਬਣਾਵਾਂਗਾ, ਕਿਸੇ ਦਾ ਚੰਗਾ ਘਰ ਵੇਖਦਾ ਮੈਂ ਚੰਗਾ ਘਰ ਬਣਾਵਾਂਗਾ, ਇਸ ਤੋਂ ਚੰਗਾ ਬਣਾਵਾਂਗਾ, ਕਿਸੇ ਦਾ ਚੰਗਾ ਕਾਰੋਬਾਰ ਦੇਖਦਾ ਉੱਧਰ ਦੌੜ ਪੈਂਦਾ, ਕਿਸੇ ਦਾ ਚੰਗਾ ਰੂਪ ਦੇਖਦਾ ਉੱਧਰ ਦੌੜ ਪੈਂਦਾ, ਕਿਸੇ ਪਾਸ ਚੰਗੇ ਸੁੱਖ ਦੇਖਦਾ ਹੈ ਉੱਧਰ ਦੌੜ ਪੈਂਦਾ ਹੈ। ਔਰ ਮਨ ਨਹੀਂ ਦੌੜਦਾ ਕੇਵਲ, ਇਹ ਮਨ ਦੇ ਪਿੱਛੇ ਤਨ ਨੂੰ ਲਾ ਲੈਂਦਾ। ਯਾਦ ਰੱਖਿਓ, ਮਨ ਇਕੱਲਾ ਕੋਈ ਚੀਜ਼ ਨਹੀਂ। ਮਨ ਵਿੱਚ ਪਾਪ ਪੈਦਾ ਹੋ ਜਾਏ ਪਿਆ ਹੋ ਜਾਏ, ਜਿੰਨੀ ਦੇਰ ਤਨ ਨਾਲ ਕਰੋਗੇ ਨਹੀਂ ਓਨੀ ਦੇਰ ਤੱਕ ਉਹ ਕਰਮ ਨਹੀਂ ਬਣੇਗਾ। ਮਨ ਦੇ ਖਿਆਲ ਨੂੰ ਉਹਨਾਂ ਨੂੰ ਬਦਲਿਆ ਜਾ ਸਕਦਾ, ਪਰ ਜੇ ਉਹਨਾਂ ਦੇ ਨਾਲ ਰਹਿ ਗਏ, ਜੇ ਤਨ ਨੂੰ ਮਨ ਦੇ ਪਿੱਛੇ ਲਾ ਲਿਆ, ਜੇ ਤਨ ਨੇ ਉਹ ਕਰਮ ਕਰ ਦਿੱਤਾ ਜਿਹੜਾ ਮਨ ਕਹਿੰਦਾ ਹੈ, ਤਾਂ ਫਿਰ ਤੁਹਾਡਾ ਕਰਮ ਬਣ ਗਿਆ। ਮਨ ਨੇ ਕਿਹਾ ਔਰਤ ਨੂੰ ਗਾਲੀ ਦੇਣੀ ਹੈ, ਨਾ ਦਿਓਗੇ ਕਰਮ ਨਹੀਂ ਬਣੇਗਾ, ਗਾਲੀ ਦਿਓਗੇ ਕਰਮ ਬਣ ਜਾਏਗਾ। ਬਾਣੀ ਦੇ ਐਸੇ ਵਚਨ ਨੇ ਕਰਮਾਂ ਉੱਪਰ ਨਿਬੜਿਆ, ਦਿਲ ਵਿੱਚ ਸਭ ਖੋਏ। ਉਹ ਕਰਮ ਹੀ ਤਾਂ ਇੱਕ ਬੀਜ ਹੈ ਜਿਹੜਾ ਤੁਸੀਂ ਜੀਵਨ ਦੀ ਖੇਤੀ ਵਿੱਚ ਬੀਜਦੇ ਹੋ। ਉਸੇ ਕਰਮ ਰੂਪੀ ਬੀਜ ਨੂੰ ਤੁਹਾਨੂੰ ਕੱਟਣਾ ਪੈਂਦਾ, ਉਸੇ ਕਰਮ ਰੂਪੀ ਬੀਜ ਨੂੰ ਜ਼ਿੰਦਗੀ ਭਰ ਲਈ ਖਾਂਦੇ ਹੋ। ਇਸੇ ਕਰਕੇ ਗੁਰੂ ਸਾਹਿਬ ਨੇ ਬਚਨ ਕਹੇ ਨੇ ਕਿ ਸੌ ਕਿਸ਼ਕਾਰ ਜਿੱਤ ਮੈਲ ਨਾ ਲਾਗੈ, ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛਤਾਈ ਹੈ, ਐਸਾ ਕੰਮ ਨਾ ਕਰੀ ਜਿਸ ਕਰਕੇ ਅਖੀਰ ਨੂੰ ਪਛਤਾਉਣਾ ਪਏ, ਬਲਕਿ ਐਸਾ ਕੰਮ ਕਰ ਜਿਸ ਨਾਲ ਤੇਰਾ ਇਹ ਮਨ ਮੈਲਾ ਨਾ ਹੋ ਜਾਏ। ਉਹ ਕਰਮ ਕੀ ਹੈ? ਹਰ ਕੀਰਤਨ ਮੈਂ ਕਿਹੋ ਮਨ ਜਾਗੈ, ਹਰੀ ਦੇ ਕੀਰਤਨ ਮੈਂ ਵਿੱਚ। ਐਸਾ ਨਹੀਂ ਜੈਸਾ ਅਸੀਂ ਸੋਚਦੇ ਹਾਂ, ਅਸੀਂ ਸੋਚਦੇ ਹਾਂ ਰਾਤ ਭਰ ਕੀਰਤਨ ਵਿੱਚ ਜਾਗਦੇ ਰਹੋ ਤੇ ਅਸੀਂ ਜਾਗ ਗਏ, ਐਸਾ ਨਹੀਂ। ਹਰ ਕੀਰਤਨ ਮੈਂ ਇਹੋ ਮਨ ਜਾਗੈ, ਤੁਸੀਂ ਬੇਸ਼ੱਕ ਨਾ ਜਾਗੋ ਪਰ ਤੁਹਾਡਾ ਮਨ ਹਰੀ ਦੀ ਕੀਰਤੀ ਵਿੱਚ ਜਾਗ ਜਾਏ। ਉਹ ਅਵਸਥਾ ਜਿਸ ਨੂੰ ਸਤਪੁਰਸ਼ਾਂ ਜਾਗਰਤ ਅਵਸਥਾ ਕਿਹਾ ਹੈ, ਉਹ ਤੁਹਾਨੂੰ ਪ੍ਰਾਪਤ ਹੋ ਜਾਏ, ਉਹ ਹੈ ਜਾਗਰਣ। ਅਸੀਂ ਐਸੇ ਸ਼ਬਦ ਪੜ੍ਹ ਲਏ, ਜਾਗਰਣ ਜਾਗਰਣ ਨੀਕਾ, ਹਰ ਕੀਰਤਨ ਮਹਿ ਜਾਗਰਣਾ, ਤੇ ਅਸੀਂ ਫਿਰ ਕੀ ਕੀਤਾ? ਰਹਿਣ ਸਵਾਈ ਕੀਰਤਨ ਕਰ, ਸਾਰੀ ਰਾਤ ਜਾਗਦੇ ਰਹੋ, ਕਿਉਂਕਿ ਗੁਰੂ ਸਾਹਿਬ ਨੇ ਐਸੇ ਗੱਲ ਕਹੀ ਹੈ ਨਾ ਕਿ ਹਰ ਕੀਰਤਨ ਮਹਿ ਜਾਗਣਾ ਚੰਗਾ ਹੈ। ਕਿਆ ਰਹੇ ਹੋ? ਇਹ ਜਾਗਣਾ ਕੋਈ ਜਾਗਣਾ ਨਹੀਂ, ਗੁਰੂ ਤੱਕ ਉਹ ਵੀ ਕਹਿੰਦਾ ਕਿ ਜਾਗਣ ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗ। ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ, ਨੀਂਦ ਕੀ ਹੈ ਉਸਨੂੰ ਸਮਝੋ, ਜਾਗਣਾ ਕੀ ਹੈ ਉਸਨੂੰ ਸਮਝੋ। ਜਿੰਨੀ ਦੇਰ ਤੱਕ ਦੋਹਾਂ ਨੂੰ ਸਮਝ ਨਹੀਂ ਪਾਓਗੇ ਗੱਲ ਨਹੀਂ ਬਣੇਗੀ। ਤੁਸੀਂ ਸੋਚਦੇ ਹੋ ਸ਼ਾਇਦ ਅਸੀਂ ਜਾਗਦੇ ਹਾਂ, ਪਰ ਤੁਸੀਂ ਨੇਤਾ ਪ੍ਰਤੀ ਇਹ ਸ਼ਬਦ ਵਰਤਦੇ ਹੋਵੋਗੇ ਕਿ ਅੱਜ ਮੈਂ ਸਵੇਰੇ ਇੰਨੇ ਵਜੇ ਜਾਗ ਗਿਆ, ਰਾਤੀ ਮੈਂ ਬੜਾ ਲੇਟ ਸੁੱਤਾ, ਨਾ ਤੁਹਾਨੂੰ ਪਤਾ ਹੈ ਨੀਂਦ ਕੀ ਹੈ, ਨਾ ਤੁਹਾਨੂੰ ਪਤਾ ਹੈ ਜਾਗਣਾ ਕੀ ਹੈ। ਸਹੀ ਮਾਨਿਆਂ ਵਿੱਚ ਗਿਆਨ ਜਾਗਰਤ ਵਿੱਚ ਜਾਗਣਾ ਹੀ ਜਾਗਣਾ ਹੈ, ਮੋਹ ਦੀ ਨਿੰਦਰਾ ਵਿੱਚ ਸੌ ਜਾਣਾ ਹੀ ਨਿੰਦਰਾ ਹੈ, ਅਗਿਆਨਤਾ ਦੀ ਨੀਂਦ ਵਿੱਚ ਸੌ ਜਾਣਾ ਉਹ ਨੀਂਦ ਹੈ, ਗਿਆਨ ਜਾਗਰਤ ਵਿੱਚ ਜਾਗ ਜਾਣਾ ਉਹ ਜਾਗਰਤ ਹੈ। ਅੱਜ ਅਸੀਂ ਗਿਆਨ ਜਾਗਰਤ ਵਿੱਚ ਨਹੀਂ ਜਾਂਦੇ, ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਹੋਏ। ਸੁੱਤਾ ਹੋਇਆ ਪੁਰਸ਼ ਜੋ ਜੋ ਕਰਮ ਕਰਦਾ ਹੈ, ਸੁੱਤੇ ਨੂੰ ਸੁਪਨਾ ਆ ਜਾਏ ਤੇ ਸੁਪਨੇ ਨਾਲ ਥੋੜਾ ਗੱਲ ਬਣ ਜਾਂਦਾ। ਅਸੀਂ ਸੁੱਤੇ ਹੋਏ ਕਰਮ ਕਰੀ ਜਾ ਰਹੇ, ਸਾਨੂੰ ਇਹ ਵੀ ਪਤਾ ਨਹੀਂ ਕਰਮ ਠੀਕ ਨੇ ਕਿ ਕਰਮ ਗਲਤ ਨੇ। ਅਸੀਂ ਸੋਚਦੇ ਹਾਂ ਅਸੀਂ ਦਾਨ ਕਰਨਾ, ਪਰ ਕਿਸ ਨੂੰ ਕਰਨਾ ਹੈ ਕੋਈ ਪਤਾ ਨਹੀਂ। ਦਾਨ ਦਿੰਦੇ ਚਲੇ ਜਾ ਰਹੇ, ਕਦੇ ਸੋਚਿਆ ਨਹੀਂ ਮੇਰਾ ਗੁਰੂ ਕੀ ਕਹਿੰਦਾ ਹੈ। ਸਿਮਰਨ ਕਰਨਾ ਹੈ, ਕਦੇ ਸੋਚੋ ਮੇਰਾ ਗੁਰੂ ਕੈਸੇ ਸਿਮਰਨ ਕਰਨ ਲਈ ਕਹਿੰਦਾ। ਬਾਣੀ ਨੇ ਐਸੀ ਗੱਲ ਕਹੀ, ਹਰ ਕੰਮ ਜਦੋਂ ਕਰਨਾ ਹੈ ਉਹਨੂੰ ਅਕਲ ਨਾਲ ਕਰ, ਬੇਅਕਲੀ ਨਾਲ ਨਾ ਕਰ। ਜਿਵੇਂ ਵਪਾਰ ਅਕਲ ਨਾਲ ਕਰਦੇ, ਜਿਵੇਂ ਧੰਦੇ ਅਕਲ ਨਾਲ ਕਰਦੇ, ਜਿਵੇਂ ਕਿਸੇ ਅਫੀਸਰ ਨੂੰ ਮਿਲਣ ਲਈ ਬੜੀ ਸਿਆਣਪ ਵਰਤਦੇ, ਐਸੇ ਹਰ ਕੰਮ ਅਕਲ ਨਾਲ ਕਰ। ਜੇ ਸਿਮਰਨ ਕਰਨਾ ਹੈ ਫਿਰ ਵੀ ਅਕਲ ਨਾਲ, ਅਤੇ ਜੇ ਦਾਨ ਦੇਣਾ ਹੈ ਫਿਰ ਵੀ ਅਕਲ ਨਾਲ, ਬੇਅਕਲੀ ਨਾਲ ਨਹੀਂ। ਅਸੀਂ ਤਾਂ ਦਿੰਦੇ ਬਿਲਕੁਲ ਬੇਅਕਲੀ ਨਾਲ, ਕੋਈ ਅਕਲ ਨਾਲ ਨਹੀਂ। ਗੁਰਦੇਵ ਜੀ ਨੇ ਬਚਨ ਕਹਿ ਬਾਣੀ ਵਿੱਚ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਤਾ ਦਾਨ। ਕਦੇ ਸੋਚਿਆ ਮੇਰਾ ਦਿੱਤਾ ਹੋਇਆ ਦਾਨ ਕਿੱਥੇ ਪਹੁੰਚਦਾ? ਬਸ ਇੱਕ ਗੱਲ ਅਸੀਂ ਜਾਣਦੇ ਹਾਂ, ਲਓ ਜੀ ਮੈਂ ਤਾਂ ਦਾਨ ਕਰ ਦਿੱਤਾ, ਇਹ ਅਗਲਾ ਜਾਣੇ ਅਗਲੇ ਦਾ ਧਰਮ ਜਾਣੇ ਕੀ ਕਰਦਾ। ਨਹੀਂ, ਉਸਦਾ ਧਰਮ ਨਹੀਂ ਜਾਣਨਾ, ਤੇਰਾ ਧਰਮ ਵੀ ਜਾਣੇ। ਕਿ ਤੂੰ ਦਾਨ ਗਲਤ ਕੀਤਾ ਹੈ ਜਾਂ ਠੀਕ ਕੀਤਾ ਹੈ। ਤੈਨੂੰ ਵੀ ਇਸ ਗੱਲ ਦਾ ਗਿਆਨ ਹੋਵੇ ਕਿ ਤੇਰੇ ਦਿੱਤੇ ਹੋਏ ਦਾਨ ਨਾਲ ਕਿਸੇ ਦਾ ਭਲਾ ਹੋਇਆ ਹੈ ਕਿ ਕਿਸੇ ਦਾ ਬੁਰਾ ਹੋਇਆ ਹੈ, ਤੇਰੇ ਦਿੱਤੇ ਹੋਏ ਦਾਨ ਨਾਲ ਕਿਸੇ ਨੂੰ ਫਾਇਦਾ ਪਹੁੰਚਿਆ। ਕਿਤੇ ਐਸਾ ਤਾਂ ਨਹੀਂ ਹੋਇਆ ਕਿ ਤੂੰ ਦਾਨ ਦਿੱਤਾ ਅਤੇ ਲੈਣ ਵਾਲੇ ਨੇ ਲਿਜਾ ਕੇ ਬੈਂਕ ਵਿੱਚ ਰੱਖ ਦਿੱਤਾ, ਇਸ ਲਈ ਤਾਂ ਤੂੰ ਨਹੀਂ ਦਿੱਤਾ। ਤੂੰ ਤਾਂ ਇਸ ਲਈ ਦਿੱਤਾ ਸੀ ਕਿ ਮੇਰਾ ਦਿੱਤਾ ਦਾਨ ਕਿਸੇ ਦੇ ਕੰਮ ਆਏ, ਕਿਸੇ ਗਰੀਬ ਦੀ ਬੱਚੀ ਦੀ ਸ਼ਾਦੀ ਹੋ ਜਾਣ, ਕਿਸੇ ਗਰੀਬ ਦੇ ਬੱਚੇ ਨੂੰ ਪਹਿਨਣ ਲਈ ਕੱਪੜੇ ਮਿਲ ਜਾਣ, ਕਿਸੇ ਰੋਗੀ ਨੂੰ ਦਵਾ ਮਿਲ ਜਾਏ, ਕਿਸੇ ਭੁੱਖੇ ਨੂੰ ਭੋਜਨ ਮਿਲ ਜਾਏ, ਕਿਸੇ ਨੰਗੇ ਨੂੰ ਕੱਪੜਾ ਮਿਲ ਜਾਏ, ਕਿਸੇ ਨਿਥਾਵੇਂ ਨੂੰ ਥਾਂ ਮਿਲ ਜਾਏ, ਕਿਸੇ ਦੇ ਭਲੇ ਲਈ ਮੇਰਾ ਦਿੱਤਾ ਹੋਇਆ ਦਾਨ ਕੰਮ ਆਏ। ਤੂੰ ਤਾਂ ਇਸ ਲਈ ਦਿੱਤਾ ਸੀ, ਪਰ ਜੇ ਤੇਰਾ ਦਿੱਤਾ ਦਾਨ ਬੈਂਕ ਬੈਲੈਂਸ ਮਿਲ ਗਿਆ ਤਾਂ ਯਾਦ ਰੱਖੀ ਝਗੜੇ ਦਾ ਕੰਮ ਕਰੇਗਾ, ਉਸੇ ਹੀ ਦਾਨ ਖਾਤਰ ਝਗੜੇ ਪੈਣਗੇ। ਅੱਜ ਤੁਸੀਂ ਦੇਖਦੇ ਹੋ ਧਾਰਮਿਕ ਅਦਾਰਿਆਂ ਵਿੱਚ ਕਿਉਂ ਝਗੜੇ ਨੇ, ਗੋਲਕ ਚੁੱਕਦੇ ਹੋ ਕੋਈ ਝਗੜਾ ਨਹੀਂ ਹੈਗਾ, ਝਗੜਾ ਹੈ ਧਨ ਦਾ, ਝਗੜਾ ਹੈ ਧਨ ਕਰਕੇ ਅਤੇ ਮਾਨ ਪ੍ਰਤਿਸ਼ਠਾ ਪ੍ਰਾਪਤ ਕਰਨ ਇਸ ਕਰਕੇ ਝਗੜਾ। ਜਿੱਥੇ ਧਨ ਨਹੀਂ ਉੱਥੇ ਕੋਈ ਝਗੜਾ ਨਹੀਂ, ਮਾਇਆ ਝਗੜੇ ਦਾ ਕਾਰਨ ਬਣ ਗਿਆ, ਤੇਰਾ ਦਿੱਤਾ ਦਾਨ ਝਗੜੇ ਦਾ ਕਾਰਨ ਬਣ ਗਿਆ। ਤੇਰੇ ਕੀਤੇ ਪੁੰਨ ਵੀ ਐਸੇ ਨੇ, ਤੇਰੇ ਕੀਤੇ ਕਰਮ ਵੀ ਅਗਿਆਨਤਾ ਵਾਲੇ, ਤੂੰ ਕਦੇ ਸੋਚਿਆ ਨਹੀਂ ਮੈਂ ਕੀ ਕਰ ਰਿਹਾ। ਤੂੰ ਜੇ ਕਦੇ ਗੁਰੂ ਨੇ ਜਾਗਣ ਦੀ ਗੱਲ ਕੀਤੀ ਤੂੰ ਐਸਾ ਕਿਹਾ ਕਿ ਕੀਰਤਨ ਰਾਤ ਭਰ ਕਰਦੇ ਰਹੋ ਜਾਗਦੇ ਰਹੋ, ਸ਼ਾਇਦ ਜਾਗ ਰਿਹਾ। ਇੱਕ ਰਾਤ ਕੀਰਤਨ ਵਿੱਚ ਜਾਗ ਗਿਆ ਕਿ ਤੂੰ ਸਦਾ ਨਹੀਂ ਜਾਗਦਾ ਰਹੇਗਾ। ਗੁਰੂ ਤਾਂ ਐਸੀ ਗੱਲ ਕਰਦਾ ਕਿ ਇੱਕ ਰਾਤ ਇਹ ਜਾਗਣਾ ਤੇਰਾ ਅੱਖਾਂ ਖੁੱਲ੍ਹ ਕੇ ਕੋਈ ਜਾਗਣਾ ਨਹੀਂ, ਜਾਗਣਾ ਤਾਂ ਉਹ ਹੈ ਤੂੰ ਸਦਾ ਲਈ ਧਿਆਨ ਜਾਗਰਤ ਵਿੱਚ ਜਾਗ ਜਾਏ, ਸਦਾ ਲਈ ਤੇਰੀਆਂ ਅੱਖਾਂ ਖੁੱਲ੍ਹ ਜਾਣ, ਸਦਾ ਲਈ ਤੈਨੂੰ ਇਹ ਪਤਾ ਚੱਲ ਜਾਏ ਮੇਰੇ ਕਰਮ ਕੈਸੇ ਨੇ, ਸਦਾ ਲਈ ਤੂੰ ਇਹ ਗੱਲ ਤਸਲੀਮ ਕਰ ਲਵੇਂ ਜਾਗ ਕੇ ਕਿ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਇਸ ਕੀ ਭਾਉ ਭਗਤ ਨਹੀਂ ਸਾਧੀ। ਐ ਪਰਮੇਸ਼ਵਰ ਮੈਂ ਐਸਾ ਅਪਰਾਧੀ ਹਾਂ, ਐ ਗੁਰੂ ਮੈਂ ਐਸਾ ਅਪਰਾਧੀ ਹਾਂ, ਜਿਸ ਪ੍ਰਭੂ ਨੇ ਮੈਨੂੰ ਪ੍ਰਾਣ ਦਿੱਤੇ, ਜਿਸ ਨੇ ਇਹ ਸਰੀਰ ਦਿੱਤਾ, ਉਸ ਦੀ ਮੈਂ ਪ੍ਰੇਮਾ ਭਗਤੀ ਨਹੀਂ ਕੀਤੀ, ਮੈਂ ਐਸਾ ਅਪਰਾਧੀ ਹਾਂ। ਯਾਦ ਰੱਖੀ ਇਹ ਗੱਲ ਉਨੀ ਦੇਰ ਤੱਕ ਨਹੀਂ ਕਹਿ ਸਕੇਗਾ ਜਿੰਨੀ ਦੇਰ ਤੱਕ ਜਾਗ ਨਾ ਜਾਏ, ਸੁੱਤਾ ਕਦੇ ਐਸੀ ਗੱਲ ਨਹੀਂ ਕਹੇਗਾ, ਅਗਿਆਨੀ ਕਦੇ ਐਸੀ ਗੱਲ ਨਹੀਂ ਕਹੇਗਾ, ਬਲਕਿ ਉਹ ਕਹੇਗਾ ਜਾਗਦੇ ਇਤਨੀ ਵਾਰ ਰਹਿਣ ਸਬਾਈ ਕੀਰਤਨ ਹੋਇਆ ਪੂਰੀ ਪੂਰੀ ਰਾਤ ਜਾਗਦੇ, ਗੁਰਪੁਰਬ ਮਨਾਇਆ ਪੂਰੀ ਰਾਤ ਜਾਗਦੇ ਨੇ, ਬਹੁਤ ਜਾਗੇ, ਬੜੀ ਬਾਣੀ ਪੜ੍ਹੀ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ, ਬੜੀ ਸੰਗਤ ਕੀਤੀ, ਬਹੁਤ ਸਿਮਰਨ ਹੋਇਆ। ਪਰ ਦੇਖਣਾ ਤਾਂ ਇਹ ਹੈ ਉਸ ਸਿਮਰਨ ਦਾ, ਸੇਵਾ ਦਾ, ਸੰਗਤ ਦਾ, ਨਾਮ ਜਪਣ ਦਾ, ਰਾਤ ਜਾਗਣ ਦਾ ਤੇਰੇ ਤੇ ਕੀ ਅਸਰ ਹੈ। ਮਨੁੱਖ ਐਸਾ ਹੈ ਇਸ ਦੀ ਸੋਚ ਦੇ ਵਿਪਰੀਤ ਕੋਈ ਕੁਝ ਕਰੇ ਇਹ ਉਸਨੂੰ ਪੂਜਣ ਲੱਗ ਜਾਂਦਾ। ਤੁਸੀਂ ਭੋਜਨ ਕਰਦੇ ਹੋ, ਕੋਈ ਐਸਾ ਵਿਅਕਤੀ ਮਿਲ ਜਾਏ ਜੋ ਨਾ ਕਰੇ ਪੂਰਾ ਦਿਨ ਅੱਠ ਪੈਰਾਂ 'ਚ ਇੱਕ ਵਾਰ ਕਰੇ, ਤੇ ਤੁਸੀਂ ਕਹੋਗੇ ਇਹ ਅੱਠਾਂ ਪੈਰਾਂ 'ਚ ਇੱਕੋ ਵਾਰ ਭੋਜਨ ਕਰਦਾ, ਮੈਂ ਤਾਂ ਤਿੰਨ ਤਿੰਨ ਵਾਰ ਖਾਂ, ਇਹ ਕੇਵਲ ਇੱਕ ਵਾਰ ਖਾਂਦਾ। ਤੁਸੀਂ ਉਸ ਨੂੰ ਚੰਗਾ ਸਮਝਣ ਲੱਗ ਜਾਓ। ਤੁਸੀਂ ਰਾਤ ਨੂੰ ਸੁਣਦੇ ਹੋ, ਕੋਈ ਰਾਤ ਘਰ ਬੈਠਾ ਰਹੇ, ਤੁਸੀਂ ਉਸ ਨੂੰ ਕਹੋਗੇ ਸਾਰੀ ਰਾਤ ਜਾਗਦਾ ਸਿਮਰਨ ਕਰਦਾ, ਭਲੇ ਉਹ ਸਿਮਰਨ ਨਾ ਕਰੇ ਪਰ ਤੁਹਾਡੀ ਦ੍ਰਿਸ਼ਟੀ ਵਿੱਚ ਐਸੀ ਗੱਲ ਆ ਜਾਏਗੀ ਕਿਉਂਕਿ ਤੁਹਾਡੇ ਤੋਂ ਵਿਪਰੀਤ ਹੈ, ਤੁਸੀਂ ਪੂਰੀ ਰਾਤ ਸੌਂਦੇ ਹੋ, ਉਹ ਪੂਰੀ ਰਾਤ ਜਾ ਕੇ ਤੁਹਾਡੇ ਹਿਰਦੇ ਵਿੱਚ ਉਸ ਪ੍ਰਤੀ ਸਤਿਕਾਰ ਦਾ ਅਨੁਭਵ ਹੋ ਜਾਏਗਾ, ਸਤਿਕਾਰ ਪੈਦਾ ਹੋ ਜਾਏਗਾ, ਕਹੋਗੇ ਪੂਰੀ ਰਾਤ ਜਾਗਦਾ ਕਿਉਂਕਿ ਤੁਸੀਂ ਪੂਰੀ ਰਾਤ ਨਹੀਂ ਜਾਗਦੇ, ਇਸ ਲਈ ਤੁਸੀਂ ਉਹ ਤੁਹਾਡੇ ਤੋਂ ਵਿਪਰੀਤ ਹੈ, ਤੁਸੀਂ ਉਸ ਨੂੰ ਠੀਕ ਕਹੋਗੇ। ਜੋ ਮਨੁੱਖ ਦੇ ਮਨ ਤੋਂ ਵਿਪਰੀਤ ਹੁੰਦਾ ਐਸਾ ਧਰਮ ਕਰਨ, ਮਨੁੱਖ ਉਸ ਨੂੰ ਕਈ ਵਾਰ ਠੀਕ ਸਮਝ ਲੈਂਦਾ, ਵਾਸਤਵ ਵਿੱਚ ਉਹ ਠੀਕ ਹੁੰਦਾ ਨਹੀਂ। ਕੋਈ ਦਿਨੇ ਸੌਣ ਲੈ, ਕੋਈ ਰਾਤ ਸੌਣ ਲੈ, ਫਰਕ ਕੀ ਹੈ? ਕੋਈ ਫਰਕ ਨਹੀਂ, ਕੇਵਲ ਦਿਮਾਗ ਨੂੰ ਰੈਸਟ ਦੇਣੀ ਹੈ, ਉਹ ਰਾਤ ਨਹੀਂ ਸੁੱਤਾ ਦਿਨ ਸੌਣੇ, ਕੋਈ ਫਰਕ ਨਹੀਂ। ਬਾਣੀ ਨੇ ਜਿਹੜੇ ਬਚਨ ਕਹੇ, ਜਦੋਂ ਉਹਨਾਂ ਬਚਨਾਂ ਨੂੰ ਸਮਝ ਜਾਓਗੇ ਫਿਰ ਗੱਲ ਬਣੇਗੀ। ਯਾਦ ਰੱਖਿਓ, ਤੁਸੀਂ ਨੌਕਰੀ ਕਰਦੇ ਹੋ, ਤੁਸੀਂ ਬਿਜ਼ਨਸ ਕਰਦੇ ਹੋ, ਤੁਸੀਂ ਇੱਕ ਗੱਲ ਕਹਿੰਦੇ ਹੋ ਕਿ ਮੈਂ ਨੌਕਰੀ ਕਰਕੇ ਇੰਨਾ ਕਮਾ ਕੇ ਲਿਆਇਆ, ਮੈਂ ਬਿਜ਼ਨਸ ਕਰਕੇ ਇੰਨਾ ਕਮਾਇਆ। ਮਹਾਂਪੁਰਸ਼ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਪਾਸ ਇੱਕ ਵਿਅਕਤੀ ਤਰਖਾਣਾ ਕੰਮ ਕਰਨ ਵਾਲਾ ਆਇਆ, ਬਜ਼ੁਰਗ ਹੈ, ਆ ਕੇ ਸਵਾਲ ਕਰ ਦਿੱਤਾ, ਮਹਾਰਾਜ ਬਖਸ਼ਿਸ਼ ਕਰੋ, ਮਨ ਸਿਮਰਨ ਵਿੱਚ ਨਹੀਂ ਲੱਗਦਾ। ਕਹਿਣ ਲੱਗੇ ਕੀ ਕੰਮ ਕਰਦਾ? ਕਹਿੰਦਾ ਤਰਖਾਣਾ ਕੰਮ ਕਰਦਾ। ਕਿੰਨੀ ਲੈਣਾ ਦਿਹਾੜੀ? ਬਾਬਾ ਜੀ 12 ਆਨੇ ਦਿਹਾੜੀ ਲੈਣਾ। ਇੱਕ ਗੱਲ ਦੱਸ, ਕੰਮ 12 ਆਨੇ ਦਾ ਕਰਦਾ ਕਿ ਨਹੀਂ ਕਰਦਾ? ਮਹਾਰਾਜ ਸੱਚ ਤਾਂ ਇਹ ਹੈ ਕਿ ਕੰਮ 12 ਆਨੇ ਦਾ ਨਹੀਂ ਕਰਦਾ। ਜਿੰਨੀ ਪੂਰੀ ਮਿਹਨਤ ਲੈਂਦਾ ਹਾਂ ਉਨਾ ਕੰਮ ਨਹੀਂ ਕਰਦਾ। ਮੈਂ ਆਪਣੇ ਆਪ ਨੂੰ ਬਚਾ ਕੇ ਰੱਖਣ ਦਾ ਯਤਨ ਕਰਦਾ। ਮੈਂ ਕੁਛ ਕਹਿਣ ਲੱਗੇ, ਫਿਰ ਨਹੀਂ ਜੁੜੇਗਾ ਮਨ। ਮਨ ਤਾਂ ਜੁੜੇਗਾ ਜੇ 12 ਆਨੇ ਦਿਹਾੜੀ ਲੈਣਾ ਤੇ 125 ਰੁਪਏ ਦਾ ਕੰਮ ਕਰੇ, ਫਿਰ ਮਨ ਜੁੜੇਗਾ, ਫਿਰ ਤੇਰੀ ਕਿਰਤ ਨੇਕ ਹੋ ਜਾਏਗੀ। ਨੇਕ ਕਿਰਤ ਦਾ ਭੋਜਨ ਕਰੇਗਾ, ਧਰਮ ਦੀ ਕਿਰਤ ਦਾ ਭੋਜਨ ਕਰੇਗਾ, ਫਿਰ ਤੇਰਾ ਮਨ ਜੁੜੇਗਾ। ਕੋਈ ਪੁਰਾਣਾ ਸਮਾਂ ਸੀ, ਲੋਕਾਂ ਦੇ ਪਾਸ ਮੇਰੀ ਸੁਰਤ ਵਿੱਚ ਵੀ ਚੱਕੀਆਂ ਰਹੀਆਂ, ਹੱਥਾਂ ਨਾਲ ਪੀਣ ਵਾਲੀਆਂ ਚੱਕੀਆਂ, ਬਾਅਦ ਵਿੱਚ ਦੂਜੀਆਂ ਮਸ਼ੀਨਾਂ ਚੱਕੀਆਂ ਲੱਗ ਗਈਆਂ, ਵੱਡੀਆਂ ਚੱਕੀਆਂ, ਜਿਨ੍ਹਾਂ 'ਚ ਲੋਕ ਆਟਾ ਪਿਸਾ ਕੇ ਲਿਆਉਂਦੇ। ਪਰ ਪਿੰਡਾਂ ਥਾਵਾਂ ਵਿੱਚ ਐਸਾ ਹੁੰਦਾ ਕਿ ਮਿੱਟੀ ਦੇ ਬਣਾ ਕੇ ਉਹਨਾਂ ਨੂੰ ਮਾਈਆਂ ਭੜੋਲੇ ਕਹਿੰਦੇ, ਉਹਦੇ ਮਿੱਟੀ ਵਿੱਚ ਆਟਾ ਪਾ ਦਿੱਤਾ ਜਾਂਦਾ ਅਤੇ ਮਾਤਾ ਨੇ ਜਦੋਂ ਆਟਾ ਪਕਾਉਣਾ ਹੈ ਪ੍ਰਸ਼ਾਦਾ, ਤਾਂ ਯਾਦ ਰੱਖਿਓ ਉਹ ਪੁਰਾਣੀਆਂ ਮਾਈਆਂ ਜਦੋਂ ਮਿੱਟੀ ਵਿੱਚੋਂ ਭੜੋਲੇ 'ਚ ਆਟਾ ਕੱਢਦੀਆਂ ਮੁੱਖ ਭਰ ਕੇ ਅਤੇ ਕਹਿੰਦੀਆਂ ਸਤਨਾਮ ਵਾਹਿਗੁਰੂ, ਆਟਾ ਪ੍ਰਾਂਤ ਵਿੱਚ ਪਾ ਲਿਆ, ਫਿਰ ਆਟਾ ਗੁੰਨਣਾ ਸ਼ੁਰੂ ਕਰਨਾ ਹੈ, ਫਿਰ ਆਟੇ 'ਚ ਪਾਣੀ ਪਾਉਣਾ, ਕਹਿਣਾ ਸਤਨਾਮ ਵਾਹਿਗੁਰੂ। ਆਟਾ ਗੁੰਨ ਲਿਆ ਗਿਆ, ਆਟਾ ਕੱਢ ਕੇ ਰੱਖ ਦਿੱਤਾ, ਜਦੋਂ ਪ੍ਰਸ਼ਾਦਾ ਪਕਾਉਣ ਲੱਗਣਾ, ਪਹਿਲਾਂ ਪੇੜਾ ਤੋੜਨਾ ਤਾਂ ਕਹਿਣਾ ਸਤਨਾਮ ਵਾਹਿਗੁਰੂ। ਪਹਿਲਾਂ ਪ੍ਰਸ਼ਾਦਾ ਵੇਲ ਕੇ ਜਦੋਂ ਤਵੇ ਦੇ ਉੱਪਰ ਪੈਣ ਪਾਉਣਾ, ਫਿਰ ਕਹਿਣਾ ਸਤਨਾਮ ਵਾਹਿਗੁਰੂ। ਜਦੋਂ ਉਹ ਪ੍ਰਸ਼ਾਦਾ ਪਿਆਰਿਓ ਪਰੋਸਣਾ ਹੈ ਤੇ ਫਿਰ ਵੀ ਮਾਤਾ ਨੇ ਕਹਿਣਾ ਸਤਨਾਮ ਵਾਹਿਗੁਰੂ। ਉਸ ਭੋਜਨ ਵਿੱਚ ਰਸ ਹੁੰਦਾ ਸੀ, ਉਸ ਭੋਜਨ ਨੂੰ ਜਪਣ ਵਾਲੇ ਲੋਕ ਨਾਮ ਜਪਦੇ ਸਨ ਛਕਣ ਵਾਲੇ। ਅੱਜ ਭੋਜਨ ਵਿੱਚ ਰਸ ਕਿਉਂ ਨਹੀਂ? ਮੈਨੂੰ ਮਾਫ ਕਰਿਓ, ਮਾਤਾਵਾਂ ਨਾਮ ਨਹੀਂ ਜਪਦੀਆਂ, ਇਸ ਲਈ ਰਸ ਇਸੇ ਲਈ ਉਸ ਭੋਜਨ ਨੂੰ ਖਾਣ ਵਾਲੇ ਨਾਮ ਨਹੀਂ ਜਪਦੇ। ਜੈਸਾ ਅੰਨ ਹੁੰਦਾ ਵੈਸਾ ਹੀ ਮਨ ਹੋ ਜਾਂਦਾ। ਸਿਮਰਨ ਕਰਕੇ ਭੋਜਨ ਪਕਾਓ, ਤਜਰਬਾ ਕਰਕੇ ਦੇਖੋ, ਸਿਮਰਨ ਕਰਕੇ ਭੋਜਨ ਪਕਾਓਗੇ ਖਾਣ ਵਾਲੇ ਦਾ ਮਨ ਬੜੋ ਬਦੋ ਬਦੀ ਖਾ ਕੇ ਨਾਮ ਵਿੱਚ ਜੁੜੇ। ਜੇ ਸਿਮਰਨ ਨਹੀਂ ਕਰੋਗੇ, ਧਿਆਨ ਕਿਤੇ ਰਹੇਗਾ? ਧਿਆਨ ਫਿਲਮੀ ਗਾਣਿਆਂ ਵਿੱਚ ਰਹੇਗਾ, ਟਿਊਨਾਂ 'ਚ ਰਹੇਗਾ, ਧਿਆਨ ਟੈਲੀਵਿਜ਼ਨ ਵਿੱਚ ਰਹੇਗਾ, ਧਿਆਨ ਬਾਹਰ ਤੁਰਿਆ ਫਿਰੇਗਾ। ਅਤੇ ਜੋ ਉਸ ਭੋਜਨ ਨੂੰ ਕਰੇਗਾ ਉਸ ਦਾ ਮਨ ਵੀ ਵੈਸਾ ਹੀ ਹੋ ਜਾਏਗਾ। ਪਰ ਯਾਦ ਰੱਖਿਓ, ਸਿਮਰਨ ਦਾ ਅਸਰ ਹਰ ਚੀਜ਼ ਕਬੂਲ ਦੀ ਹੈ। ਪਾਣੀ ਹੁੰਦਾ ਤਾਂ ਪਾਣੀ ਨੂੰ ਤੁਸੀਂ ਸਰੋਵਰਾਂ ਦੇ ਪਾਣੀ ਨੂੰ ਜਿੱਥੇ ਜਾਂਦੇ ਹੋ ਪੀ ਰੱਖੇ, ਉਹਨੂੰ ਤੁਸੀਂ ਪਾਣੀ ਕਿਉਂ ਨਹੀਂ ਕਹਿੰਦੇ, ਅੰਮ੍ਰਿਤ ਕਿਉਂ ਕਹਿੰਦੇ? ਉਹ ਪਾਣੀ ਅੰਮ੍ਰਿਤ ਕਿਵੇਂ ਬਣ ਗਿਆ? ਕਿਸੇ ਨੇ ਉੱਥੇ ਬੈਠ ਕੇ ਸਿਮਰਨ ਕੀਤਾ, ਉਸ ਪਾਣੀ ਵਿੱਚ ਇੰਨੀ ਸ਼ਕਤੀ ਆ ਗਈ ਸਿਮਰਨ ਦੀ ਸੰਗਤ ਵਿੱਚ ਆ ਕੇ, ਕਿ ਉਹ ਪਾਣੀ ਹੁਣ ਪੀਣ ਵਾਲੇ ਰੋਗਾਂ ਨੂੰ ਦੂਰ ਕਰ ਦਿੰਦਾ, ਦਰਬਾਰ ਸਾਹਿਬ ਵਿੱਚੋਂ 24 ਘੰਟੇ ਨਿਕਲਣ ਦੀਆਂ ਕੀਰਤਨ ਦੀਆਂ ਧੁਨਾਂ ਜਦੋਂ ਸਰੋਵਰ ਦੀਆਂ ਲਹਿਰਾਂ ਨਾਲ ਟਕਰਾਉਂਦੀਆਂ ਨੇ ਤੇ ਉਹ ਸਰੋਵਰ ਦਾ ਪਾਣੀ ਅੰਮ੍ਰਿਤ ਬਣ ਗਿਆ। ਜਦੋਂ ਕੋਈ ਉਸ ਵਿੱਚ ਇਸ਼ਨਾਨ ਕਰਦਾ ਹੈ ਉਹਦੇ ਪਾਪ ਕੱਟੇ ਜਾਂਦੇ ਨੇ। ਗੁਰੂ ਅਰਜਨ ਦੇਵ ਸਾਹਿਬ ਦੇ ਕਹੇ ਹੋਏ ਬਚਨ ਨੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਸਿਮਰਨ ਵਿੱਚ ਸ਼ਕਤੀ ਹੈ। ਜੈਸਾ ਤੁਹਾਡੇ ਭੋਜਨ ਤੁਸੀਂ ਕਰੋਗੇ ਵੈਸੇ ਤੁਹਾਡੇ ਵਿਚਾਰ ਬਣ ਜਾਣਗੇ, ਜੈਸਾ ਤੁਹਾਡਾ ਚੌਗਿਰਦਾ ਹੋਏਗਾ ਵੈਸੇ ਤੁਹਾਡੇ ਵਿਚਾਰ ਬਣ ਜਾਣਗੇ, ਕਿਉਂਕਿ ਤੁਸੀਂ ਸਾਥੀ ਹੀ ਉਹਨਾਂ ਨੂੰ ਬਣਾਓਗੇ ਜੋ ਤੁਹਾਡੇ ਆਪਣੇ ਵਰਗੇ ਨੇ। ਇਸੇ ਕਰਕੇ ਚੋਰ ਨਾਲ ਫਿਰਨ ਵਾਲਾ ਚੋਰ ਬਣ ਜਾਂਦਾ। ਇਸੇ ਕਰਕੇ ਕਈ ਵਾਰੀ ਐਸੇ ਵਿਅਕਤੀ ਜਿਹੜੇ ਸਾਧੂ ਦੀ ਸੰਗਤ ਵਿੱਚ ਆਏ ਤੇ ਇੱਕੋ ਬਚਨ ਕਹਿਣ ਨਾਲ ਸਾਧੂ ਹੋ ਗਏ। ਸਾਡੇ ਮਹਾਂਪੁਰਸ਼ ਨੇ ਸੰਤ ਸੇਵਾ ਪੰਥੀ, ਉਹਨਾਂ ਨੇ ਭੰਡਾਰਾ ਕਰਨਾ ਸੀ ਤੇ ਡੇਰੇ ਤੇ ਰਾਸ਼ਨ ਮੰਗਾ ਕੇ ਰੱਖ ਲਿਆ। ਸਮਾਗਮ ਸੀ ਸਲਾਨਾ, ਲੰਗਰ ਕਰਦੇ ਬੜੀ ਰੀਝ ਨਾਲ ਸਤਪੁਰਸ਼ ਲੰਗਰ ਕਰਦੇ ਨੇ। ਜਦੋਂ ਪੱਕਾ ਭੰਡਾਰਾ ਉਹਨੂੰ ਕਹਿੰਦੇ ਪੁਰਾਣੇ ਸਮਿਆਂ ਵਿੱਚ, ਉਦੋਂ ਜਲੇਬੀਆਂ ਬਣਦੀਆਂ, ਮਾਲ ਪੂੜੇ ਬਣਦੇ, ਲੱਡੂ ਬਣਦੇ, ਤਾਂ ਸਾਰਾ ਕੁਝ ਸੰਗਤ ਨੂੰ ਸਾਧੂਆਂ ਨੂੰ ਵਰਤਾਇਆ ਜਾਂਦਾ। ਭੰਡਾਰਾ ਉਹਨਾਂ ਕਰਨਾ ਸੀ, ਸਮਾਨ ਲਿਆ ਕੇ ਰੱਖ ਲਿਆ। ਭੰਡਾਰੇ ਵਿੱਚ ਅਜੇ 2 ਦਿਨ ਬਾਕੀ ਸਨ ਤੇ ਲੁੱਟਣ ਵਾਲੇ ਆ ਗਏ, ਚੋਰ ਆ ਗਏ, ਪਤਾ ਚੱਲਿਆ ਸਮਾਨ ਪਿਆ ਲੈ ਜਾਓ। ਮਹਾਂਪੁਰਸ਼ ਬਾਰੇ ਵਿੱਚ ਸਨ, ਉਹਨਾਂ ਗੱਡਾ ਖੜਾ ਕੀਤਾ, ਸਾਰਾ ਸਮਾਨ ਉੱਪਰ ਲੱਗ ਗਿਆ। ਖੜਾਕ ਹੋਇਆ ਮਹਾਂਪੁਰਸ਼ ਤੋਂ ਜਾ ਕੇ ਪੁੱਛਦੇ ਹੋ ਕੌਣ ਹੋ, ਪੁੱਛਿਆ ਕੌਣ ਹੋ, ਕਹਿਣ ਲੱਗੇ ਲੁਟੇਰੇ ਲੁੱਟਣ ਲਈ ਆਏ। ਅੱਛਾ, ਬੜਾ ਚੰਗਾ ਕੀਤਾ ਤੁਸੀਂ, ਤੁਸੀਂ ਆਪੇ ਹੀ ਲੁੱਟਣ ਆ ਗਏ, ਅਸੀਂ ਵੀ ਤਾਂ ਕੱਲ੍ਹ ਨੂੰ ਲੁਟਾਉਣਾ ਸੀ, ਨਿਰੰਕਾਰ ਨੇ ਤੁਹਾਨੂੰ ਭੇਜ ਦਿੱਤਾ, ਤੁਸੀਂ ਆਪੇ ਲੁੱਟ ਕੇ ਲੈ ਚੱਲੇ, ਬਹੁਤ ਵਧੀਆ। ਨਾਲੇ ਬੋਲਦੇ ਆਉਂਦੇ ਨੇ ਥੱਲਿਆ, ਜਦੋਂ ਸਮਾਨ ਲੱਦਿਆ ਗਿਆ ਦੇਖ ਲਿਆ ਗੱਲਾਂ ਕਰਦਿਆਂ ਕਿ ਇਹਨਾਂ ਦਾ ਚੌਧਰੀ ਸੀ, ਉਹਨੂੰ ਕਹਿੰਦੇ ਇੱਧਰ ਆ ਗਿਆ। ਕਹਿਣ ਲੱਗੇ ਇੱਕ ਗੱਲ ਦੱਸ, ਇਹ ਸਰੀਰ ਦੀ ਖੱਲ ਉਤਾਰ ਕੇ ਨਾਲ ਲੈ ਲਓ, ਕਿਸੇ ਕੰਮ ਆ ਸਕਦੀ ਹੈ, ਇਹਦੇ ਵਿੱਚ ਥੋੜਾ ਬਹੁਤ ਸਮਾਨ ਵੱਧ ਜਾਏਗਾ, ਲਾ ਲਓ ਇਹਦੀ ਖੱਲ। ਜਦੋਂ ਐਸੇ ਬੱਚੇ ਨੂੰ ਕਹਿ ਤਾਂ ਉਹ ਜਿਹੜਾ ਲੁਟੇਰਿਆਂ ਦਾ ਸਰਦਾਰ ਸੀ ਨਾ, ਉਹਦੀਆਂ ਤਾਹਾਂ ਨਿਕਲ ਗਈਆਂ, ਉਹਨਾਂ ਦੇ ਚਾਨਾਂ ਤੇ ਖੇਤ, ਮਹਾਰਾਜ ਮੈਨੂੰ ਬਖਸ਼ ਲਓ, ਇੱਕੋ ਬੱਚਨ ਮੈਨੂੰ ਬਖਸ਼ ਲਓ, ਮੇਰੇ ਤੇ ਦਇਆ ਕਰੋ। ਨਾਲ ਦਿਨ ਕਹਿਣ ਲੱਗਾ ਸਾਰਾ ਸਮਾਨ ਲਾ ਦਿਓ, ਕੁਝ ਲੁੱਟ ਕੇ ਨਹੀਂ ਲੈ ਕੇ ਗਿਆ। ਸਾਰੀ ਉਮਰ ਲਈ ਸਤਪੁਰਸ਼ਾਂ ਦੇ ਪਾਸ ਰਹਿ ਗਿਆ, ਸਾਧੂ ਬਣ ਗਿਆ, ਚੋਰ ਦਾ ਜੀਵਨ ਬਦਲ ਦਿੱਤਾ ਇੱਕ ਬੱਚਨ ਨੇ। ਯਾਦ ਰੱਖਿਓ, ਸਿਮਰਨ ਵਿੱਚ ਕੋਈ ਤਾਕਤ ਹੈ। ਸਤਿਗੁਰੂ ਪਾਤਸ਼ਾਹ ਸਾਨੂੰ ਵਾਰ ਵਾਰ ਪੁਕਾਰ ਕੇ ਬਾਣੀ ਚ ਕਹਿੰਦੇ ਨੇ, ਐਸਾ ਸਿਮਰਨ ਕਰ ਮਨ ਮੇਰੇ, ਇਹਨਾਂ ਉਹਾਂ ਜੋ ਕਾਮ ਤੇਰੇ। ਐ ਮਨ ਐਸਾ ਸਿਮਰਨ ਕਰ ਜੋ ਇਸ ਲੋਕ ਵਿੱਚ ਤੇ ਪ੍ਰਲੋਕ ਵਿੱਚ ਤੇਰੇ ਕੰਮ ਆਏ। ਪਰ ਅਸੀਂ ਹਾਂ ਤੇ ਗੁਰੂ ਦੇ ਬਚਨਾਂ ਵੱਲ ਧਿਆਨ ਨਹੀਂ ਦਿੰਦੇ, ਬਲਕਿ ਗੁਰੂ ਦੇ ਬਚਨਾਂ ਨੂੰ ਛੱਡ ਕੇ ਹੋਰਨਾਂ ਕਾਰਜਾਂ ਵਿੱਚ ਲੱਗੇ ਪਏ ਹਾਂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਸਾਨੂੰ ਸੁਖਮਨੀ ਸਾਹਿਬ ਜੀ ਦੀ 5ਵੀਂ ਅਸ਼ਟਪਦੀ ਵਿੱਚ ਉਪਦੇਸ਼ ਕਰਦੇ ਹਾਂ, ਸਲੋਕ ਵਿੱਚ ਕਹਿ ਰਹੇ ਨੇ, ਆਪ ਸਰਵਣ ਕਰੋ ਜੀ।
ਲੋਕ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ।
ਉਹ ਪ੍ਰਭੂ ਦੇਣ ਵਾਲਾ ਹੈ, ਐਡਾ ਵੱਡਾ ਦਾਤਾ ਹੈ ਕਿ ਤਿਲ ਜਿੰਨਾ ਵੀ ਲਾਲਚ ਨਹੀਂ ਕਰਦਾ। ਹੁਣ ਤੁਸੀਂ ਦਿੰਦੇ ਹੋ ਲਾਲਚ ਵਾਸਤੇ, ਦਾਨ ਦਿੰਦੇ ਹੋ ਲਾਲਚ ਵਾਸਤੇ, ਕਿਉਂਕਿ ਸਾਨੂੰ ਐਸਾ ਸਮਝਾਇਆ ਗਿਆ ਹੈ, ਸਤਪੁਰਸ਼ਾਂ ਸਮਝਾਇਆ ਹੈ ਕਿ ਜੇ ਇੱਕ ਦਾਨ ਕਰੋਗੇ ਤਾਂ 70 ਗੁਣਾ ਵਾਪਸ ਆਏਗਾ। ਐਸਾ ਨਹੀਂ ਕਿ ਉਹਨਾਂ ਨੇ ਗਲਤ ਬਚਨ ਕਹੇ, 70 ਗੁਣਾ ਹੀ ਨਹੀਂ ਅਨੰਤ ਗੁਣਾ ਵਾਪਸ ਆਉਂਦਾ ਹੈ। ਤੁਸੀਂ ਇੱਕ ਦਾਨ ਦਿੰਦੇ ਹੋ, ਉਹ ਅਨੰਤ ਗੁਣਾ ਹੋ ਕੇ ਤੁਹਾਡੇ ਤੇ ਬਰਸਦਾ ਹੈ, ਫਿਰ ਆਉਂਦਾ ਹੈ ਵਾਪਸ ਤੁਹਾਡੇ ਕੋਲ। ਜਿਵੇਂ ਤੁਸੀਂ ਇੱਕ ਬੀਜ, ਇੱਕ ਦਾਣਾ ਸੇਬ ਦਾ ਧਰਤੀ 'ਚ ਬੀਜ ਦਿੰਦੇ ਹੋ, ਇੱਕ ਦਾਣਾ ਹੀ ਬੀਜਿਆ, ਇੱਕ ਦਾਣੇ ਤੋਂ ਪੌਦਾ ਪੈਦਾ ਹੋ ਜਾਂਦਾ, ਜਦੋਂ ਬਹੁਤ ਵੱਡਾ ਦਰਖਤ ਬਣ ਜਾਂਦਾ ਉਹਨੂੰ ਕਿਤਨੇ ਸੇਬ ਲੱਗਦੇ, ਕੋਈ ਗਿਣਤੀ ਹੈ? ਇੱਕ ਕਣਕ ਦਾ ਦਾਣਾ ਤੁਸੀਂ ਧਰਤੀ ਨੂੰ ਦਾਨ ਦਿੱਤਾ, ਉਹਦੀ ਗੋਦ ਵਿੱਚ ਪਾਇਆ, ਉਹਨੇ ਤੁਹਾਨੂੰ ਪੂਰੀ ਬੱਲੀ ਦੇ ਦਿੱਤੀ। ਇੱਕ ਮਕਈ ਦਾ ਦਾਣਾ ਤੁਸੀਂ ਇੱਕ ਦਿੱਤਾ, ਉਹਨੂੰ ਪੂਰੀ ਛੱਲੀ ਦੇ ਦਿੱਤੀ। ਉਹ ਇੱਕ 70 ਗੁਣਾ ਹੀ ਨਹੀਂ, ਉਹ ਅਨੰਤ ਗੁਣਾ ਵਾਪਸ ਦਿੰਦਾ ਹੈ। ਔਰ ਉਸ ਦਿੱਤੇ ਹੋਏ ਅਨੰਤ ਗੁਣਾ ਨੂੰ ਤੁਸੀਂ ਜ਼ਿੰਦਗੀ ਭਰ ਖਾਂਦੇ। ਔਰ ਫਿਰ ਤੁਹਾਡੇ ਮਨ ਵਿੱਚ ਕੈਸੀ ਕਦੇ ਐਸੀ ਵਿਚਾਰ ਨਹੀਂ ਆਈ ਕਿ ਮੈਂ ਜ਼ਿਆਦਾ ਦਾਨ ਕਰਾਂ, ਕਿਉਂਕਿ ਉਹ ਮੈਨੂੰ ਦੇਣ ਵਾਲਾ। ਫਿਰ ਤੁਸੀਂ ਰੁਕ ਜਾਂਦੇ, ਕਹਿੰਦੇ ਨਹੀਂ ਇਤਨਾ ਦਾਨ, ਦਾਨ ਤਾਂ ਥੋੜ੍ਹਾ ਹੀ ਬਹੁਤ ਹੁੰਦਾ। ਕਦੇ ਐਸਾ ਨਹੀਂ ਸੋਚਿਆ ਕਿ ਮੰਗਣਾ ਵੀ ਹਿਸਾਬ ਦਾ ਬਹੁਤ ਹੁੰਦਾ। ਮੰਗਦੇ ਬਹੁਤ ਹੋ ਪਰ ਦਾਨ ਦੇਣ ਲਈ ਕਹਿੰਦੇ ਦਾਨ ਤਾਂ ਥੋੜ੍ਹਾ ਹੀ ਮਿਲਿਆ, ਸ਼ਰਧਾ ਮੁਤਾਬਕ ਦੇ ਦੇ। ਇਹਨੂੰ ਪੁੱਛੇ ਤੂੰ ਜਾਣਦਾ ਸ਼ਰਧਾ ਕੀ ਹੁੰਦੀ? ਤੈਨੂੰ ਨਹੀਂ ਪਤਾ ਸ਼ਰਧਾ ਕੀ? ਜਿਨ੍ਹਾਂ ਨੂੰ ਸ਼ਰਧਾ ਹੈ ਉਹ ਤਾਂ ਸਿਰ ਅਰਪਣ ਕਰਕੇ ਵੀ ਕਹਿੰਦੇ ਨੇ ਤੇਰਾ ਦੇਣ ਮੈਂ ਨਹੀਂ ਦੇ ਸਕਦਾ। ਤੂੰ ਸ਼ਰਧਾ ਕੀ ਰਹਿ? ਤੇਰੇ ਪਾਸ 10,000 ਰੁਪਇਆ ਹੈ, ਤੂੰ ਕਹਿੰਦਾ 5 ਰੁਪਏ ਦੇ ਕੇ ਮੇਰੀ ਸ਼ਰਧਾ ਵੀ ਲੈ। ਤੈਨੂੰ ਕੀ ਪਤਾ ਸ਼ਰਧਾ ਕੀ ਚੀਜ਼ ਹੈ? ਅਗਰ ਤੇਰੇ ਅੰਦਰ ਸ਼ਰਧਾ ਹੋ ਜਾਏ ਤਾਂ ਫਿਰ ਤੂੰ ਐਸਾ ਨਹੀਂ ਕਹੇਗਾ, ਫਿਰ ਤਾਂ ਤੂੰ ਐਸਾ ਕਹੇਗਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਦਾ ਮੇਰਾ ਇਹ ਨਿਰੰਕਾਰ, ਮੇਰਾ ਮੇਰੇ ਕੋਲ ਕੁਝ ਨਹੀਂ, ਜੋ ਹੈ ਤੇਰਾ ਹੈ, ਤੇ ਤੇਰਾ ਤੈਨੂੰ ਦਿੰਦੇ ਆ ਮੇਰਾ ਕੀ ਲੱਗਦਾ ਹੈ? ਜਦੋਂ ਮੈਂ ਜਨਮਿਆ ਹਾਂ ਮੇਰੇ ਪਾਸ ਕੁਝ ਨਹੀਂ ਸੀ, ਤਨ ਤੇ ਕੱਪੜੇ ਵੀ ਨਹੀਂ ਸੀ, ਤੂੰ ਮੇਰੇ ਤੇ ਦਇਆ ਕਰਕੇ ਮੈਨੂੰ ਦਿੱਤੇ, ਤੂੰ ਮੈਨੂੰ ਘਰ ਦਿੱਤਾ, ਤੂੰ ਮੈਨੂੰ ਸੁੱਖ ਦੇ ਸਾਧਨ ਦਿੱਤੇ, ਤੂੰ ਮੈਨੂੰ ਇਤਨਾ ਕੁਝ ਦਿੱਤਾ ਕਿ ਮੇਰਾ ਤਾਂ ਪਾਤਰ ਵੀ ਉਤਨਾ ਬੜਾ ਨਹੀਂ ਹੈ ਜਿਤਨਾ ਤੂੰ ਇਸ ਵਿੱਚ ਪਾਇਆ ਹੈ। ਨਿਰੰਕਾਰ, ਮੈਂ ਇਤਨੇ ਕਰਮ ਵੀ ਚੰਗੇ ਨਹੀਂ ਕੀਤੇ ਜਿਤਨਾ ਤੂੰ ਮੈਨੂੰ ਦਿੱਤਾ ਹੈ। ਕਦੇ ਸ਼ੁਕਰਾਨੇ ਵਿੱਚ ਤੁਸੀਂ ਨਹੀਂ ਭਿੱਜੇ, ਬਲਕਿ ਗਿਲਾ ਤਾਂ ਕਈ ਵਾਰ ਕਰਦੇ ਹੋ ਕਿ ਤੂੰ ਮੈਨੂੰ ਕੀ ਦਿੱਤਾ। ਐਸੇ ਲੋਕਾਂ ਨੂੰ ਦੇਖੋਗੇ ਨਾ, ਮੈਂ ਤੇਰਾ ਨਾਮ ਜਪਿਆ, ਬੜਾ ਜਪਿਆ, ਤੂੰ ਕੀ ਦਿੱਤਾ? ਕੁਝ ਵੀ ਨਹੀਂ। ਜੋ ਉਹਨੇ ਦਿੱਤਾ ਹੈ ਉਸ ਵਿੱਚ ਪ੍ਰਸੰਨ ਨਹੀਂ ਹੋ, ਯਾਦ ਰੱਖਿਓ ਉਸ ਦਾ ਦੇਣ ਦਿੱਤਾ ਨਹੀਂ ਜਾ ਸਕਦਾ। ਪ੍ਰਾਣ ਨਿਕਲ ਜਾਣ ਪ੍ਰਾਣ, ਅਤੇ ਫਿਰ ਕਹਿਣਾ ਆਪਣੇ ਘਰਦਿਆਂ ਨੂੰ ਕਿ ਜਿੰਨਾ ਧਨ ਸਾਰਾ ਦੇ ਦਿਓ, ਥੋੜ੍ਹੀ ਦੇਰ ਦੇ ਸਵਾਸ ਮੁੱਲ ਲੈ ਕੇ ਪਾਲੋ, ਸਰੀਰ ਵਿੱਚ ਮਿਲ ਜਾਣਗੇ, ਨਹੀਂ ਮਿਲਣਗੇ। ਜਦੋਂ ਪ੍ਰਾਣ ਕਿਸੇ ਦੀ ਅੱਖਾਂ ਚਲੀਆਂ ਜਾਣ, ਅੱਖਾਂ ਮਿਲ ਜਾਂਦੀਆਂ ਨੇ ਕਦੇ ਨਹੀਂ, ਜ਼ਬਾਨ ਬੰਦ ਹੋ ਜਾਏ ਜ਼ਬਾਨ ਮਿਲ ਜਾਏਗੀ ਕਦੇ ਨਹੀਂ, ਇਹ ਦਿਮਾਗ ਦੀ ਤਾਰ ਹਿੱਲ ਜਾਏ ਪਾਗਲ ਹੋ ਜਾਏ ਤੇ ਲੋਕ, ਮੈਂ ਲੋਕਾਂ ਨੂੰ ਪਾਗਲ ਹੋਇਆਂ ਨੂੰ ਗੰਦੀਆਂ ਨਾਲੀਆਂ ਦਾ ਪਾਣੀ ਪੀਂਦਿਆਂ ਕਿਹਾ ਹੈ। ਮਨ ਤਾਂ ਉਸਨੂੰ ਵੀ ਨਿਰੰਕਾਰ ਨੇ ਦਿੱਤਾ ਸੀ ਪਰ ਉਹਦੀ ਤਾਰ ਹਿਲਾ ਦਿੱਤੀ। ਲੋਕ ਕਹਿੰਦੇ ਦਿਮਾਗ ਖਰਾਬ ਹੋ ਗਿਆ, ਕਦੇ ਤੂੰ ਸੋਚਿਆ ਨਹੀਂ ਕਿ ਤੂੰ ਵੀ ਖਰਾਬ ਹੋਇਆ, ਤੂੰ ਵੀ ਖਰਾਬ ਹੈ, ਤੈਨੂੰ ਠੀਕ ਕਰਨ ਦੀ ਲੋੜ ਹੈ। ਗੁਰੂ ਵੱਲ ਧਿਆਨ ਦੇ, ਗੁਰੂ ਤੇਰੀਆਂ ਖਰਾਬੀਆਂ ਨੂੰ ਦੂਰ ਕਰੇਗਾ। ਗੁਰਮੁਖ ਕੋਟ ਉਧਾਰਦਾ ਦੇ ਨਾਲ ਇੱਕ ਕਣੀ, ਗੁਰੂ ਸਮਝਾਏਗਾ ਤੈਨੂੰ, ਗੁਰੂ ਦੱਸੇਗਾ, ਗੁਰੂ ਤੈਨੂੰ ਮਾਰਗ ਤੇ ਤੋਰੇਗਾ। ਪਰ ਤੂੰ ਕੈਸਾ ਹੈ, ਜੋ ਤੈਨੂੰ ਦਿੰਦਾ ਹੈ ਉਸਨੂੰ ਛੱਡ ਦਿੰਦਾ ਹੈ, ਹੋਰ ਨਾ ਪ੍ਰਯੋਜਨਾ ਚ ਪੈ ਜਾਂਦਾ। ਯਾਦ ਰੱਖਿਓ ਤੁਹਾਡੇ ਜੀਵਨ ਵਿੱਚ ਕੋਈ ਸਭ ਤੋਂ ਵੱਡੀ ਚੀਜ਼ ਹੈ ਤੁਹਾਡੇ ਜਿਉਂਦੇ ਰਹਿਣ ਵਿੱਚ ਤਾਂ ਉਹ ਹਵਾ ਹੈ। ਉਹ ਤੁਹਾਡੇ ਪੁੱਤਰਾਂ ਨਹੀਂ ਦਿੱਤੀ ਤੁਹਾਨੂੰ, ਨਾ ਤੁਸੀਂ ਧਨ ਨਾਲ ਮੁੱਲ ਲੈ ਸਕਦੇ, ਨਾ ਤੁਹਾਡੇ ਮਿੱਤਰਾਂ ਦਿੱਤੀ, ਨਾ ਤੁਹਾਡੇ ਕਿਸੇ ਸਾਕ ਸੰਬੰਧੀ ਨੇ ਦਿੱਤੀ। ਦੇਣ ਵਾਲਾ ਕੋਈ ਹੋਰ ਹੈ, ਉਸ ਦੇਣ ਵਾਲੇ ਨੂੰ ਤੁਸੀਂ ਛੱਡ ਬੈਠੇ ਹੋ, ਹੋਰਨਾਂ ਪ੍ਰਯੋਜਨਾ ਵਿੱਚ ਪੈ ਗਿਆ। ਗੁਰੂ ਸਾਹਿਬ ਬਚਨ ਕਰਦੇ ਨੇ, ਦੇਣ ਹਾਰ ਪ੍ਰਭ ਛੋੜ ਕੇ ਲੱਗ ਹੈ ਆਨ ਸੁਆਏ। ਆਨ ਦਾ ਅਰਥ ਹੈ ਹੋਰ, ਸੁਆਏ ਦਾ ਅਰਥ ਹੈ ਪ੍ਰਯੋਜਨ, ਹੋਰਨਾਂ ਕੰਮਾਂ ਵਿੱਚ ਇਹ ਪੈ ਗਿਆ ਦੇਣ ਹਾਰ ਪ੍ਰਭ ਨੂੰ ਛੱਡ ਕੇ। ਅਤੇ ਗੁਰੂ ਪਾਤਸ਼ਾਹ ਅਗਲੀ ਪੰਕਤੀ 'ਚ ਕਹਿੰਦੇ ਹਨ,
ਨਾਨਕ ਕਹੋ ਨਾ ਸੀਜਈ ਬਿਨ ਨਾਵੈ ਪਤ ਜਾਏ।
ਗੁਰੂ ਬਾਦਸ਼ਾਹ ਕਹਿੰਦੇ ਐ ਪਰਮੇਸ਼ਵਰ, ਇਹ ਕਦੇ ਆਪਣੇ ਜੀਵਨ ਦੇ ਮਨੋਰਥ ਨੂੰ ਸਿੱਝ ਨਹੀਂ ਸਕਦਾ, ਪੂਰਾ ਨਹੀਂ ਕਰ ਸਕਦਾ। ਨਾਮ ਤੋਂ ਬਿਨਾਂ ਇਸ ਦੀ ਇੱਜ਼ਤ ਜਾਂਦੀ ਰਹੇਗੀ। ਜਦੋਂ ਨਾਮ ਨਾ ਜਪੋਗੇ ਨਾ, ਦਰਗਾਹ ਵਿੱਚ ਧੱਕੇ ਪੈਣਗੇ। ਨਾਮ ਨਾਮ ਜਪੋਗੇ, ਵਾਰ ਵਾਰ ਜਨਮਾਂ ਜਨਮਾਂਤਰਾਂ ਦੇ ਚੱਕਰ ਵਿੱਚ ਪਾਉਣਾ ਪਏਗਾ। ਨਾਮ ਨਾ ਜਪੋਗੇ, ਇਸ ਲੋਕ ਤੇ ਦੁਖੀ ਹੋਵੋਗੇ। ਨਾਮ ਨਾ ਜਪੋਗੇ, ਪੀੜਾ ਵਿਆਪੇਗੀ। ਨਾ ਨਾਮ ਨਾਮ ਨਾ ਜਪੋਗੇ ਤਾਂ ਉੱਜੜ ਥੇ ਭਰਮੈ ਗਵਾਰੀ, ਨਿਤ ਨਿਤ ਧੱਕੇ ਖਾਇਆ। ਨਾਮ ਨਾ ਜਪੋਗੇ, ਖਾਲੀ ਬਰਤਨ ਵਰਗੇ ਹੋ ਜਾਓਗੇ। ਆ ਗੁਰੂ ਪਾਤਸ਼ਾਹ ਦੇ ਬਚਨ ਪੜ੍ਹੋ ਨਾ ਬਾਣੀ ਵਿੱਚ। ਧੰਨ ਗੁਰਦੇਵ ਕੀ ਕਹਿੰਦੇ ਨੇ? ਆਪ ਕਹਿੰਦੇ ਨੇ, ਪਰਮੇਸ਼ਵਰ ਕਿਰਤ ਕਰਮ ਕੇ ਬਿਛੜੇ ਕਰ ਕਿਰਪਾ, ਮੇਲੋ ਰਾਮ ਮੇਲੋ ਰਾਮ, ਚਾਰ ਕੁੰਟ ਦਹਿ ਦਸ ਭਰਮੇ, ਥਕ ਆਏ ਪ੍ਰਭ ਕੀ ਸਾਮ, ਤੇਨ ਦੁੱਧੈ ਤੇ ਬਾਹਰੀ ਕਿਤੈ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਕਾਮ, ਹਰ ਨਾਹ ਨਾ ਮਿਲੀਏ ਸਾਜਨੈ ਖਤ ਪਾਈਐ ਬਿਸਰਾਮ, ਜਿਤ ਕਰ ਹਰ ਕੰਤ ਨਾ ਪ੍ਰਗਟਈ, ਪਠ ਨਗਰ ਸੇ ਗ੍ਰਾਮ, ਸਰਬ ਸਿਗਾਰ ਤੰਦੋਲ ਰਸ ਸਣ ਦੇਹੀ ਸਭ ਖਾਮ, ਪ੍ਰਭ ਸਵਾਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ, ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਗੁਰੂ ਵੀ ਮੰਗਦਾ ਹੈ ਪਰ ਧਨ ਨਹੀਂ, ਗੁਰੂ ਵੀ ਮੰਗਦਾ ਹੈ ਪਰ ਪਦਾਰਥ ਨਹੀਂ, ਗੁਰੂ ਵੀ ਮੰਗਦਾ ਹੈ ਪਰ ਸੰਸਾਰ ਦੇ ਸੁੱਖ ਨਹੀਂ। ਗੁਰੂ ਨਾਨਕ ਸਾਹਿਬ ਵੀ ਮੰਗਦੇ ਨੇ ਤੇ ਕਹਿੰਦੇ ਕੀ ਨੇ? ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਤੇ ਖਾਰੀ ਜੀਓ, ਹਾਂ ਕਿਆ ਮੰਗੋ ਕਿਸ ਫਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਹੈ ਪ੍ਰਭੂ ਮੇਰੇ ਤੇ ਟੁੱਟ ਕੇ ਮੇਰੇ ਤੇ ਦਇਆ ਕਰਕੇ ਮੈਨੂੰ ਪਿਆਰੀ ਵਸਤੂ ਨਾਮ ਦੇਣਾ ਕਰੋ। ਨਾਮ ਸ਼੍ਰੋਮਣੀ ਹੈ, ਨਾਮ ਸਭ ਤੋਂ ਉੱਪਰ ਹੈ। ਗੁਰੂ ਅਮਰਦਾਸ ਸਾਹਿਬ ਜੀ ਦੀ ਪੁਸਤਕ ਕਰਦੇ ਹਾਂ, ਪਤਾ ਨੇ ਐਸੇ ਬਚਨ ਕਹੇ ਨੇ, ਕਹਿਣ ਲੱਗੇ ਨਾਮ ਸ਼੍ਰੋਮਣ ਸਰਵਮੈ, ਭਗਤ ਰਹੇ ਲਿਵਤਾਰ, ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ। ਕਹਿਣ ਲੱਗੇ ਨਾਮ ਸਭ ਤੋਂ ਸ਼੍ਰੋਮਣੀ ਹੈ, ਭਗਤ ਉਸ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਨੇ। ਐ ਗੁਰੂ ਅਮਰਦਾਸ ਸਾਹਿਬ, ਤੇਰੇ ਤੇ ਤਰੁੱਠ ਕੇ ਕਰਤਾਰ ਰੂਪੀ ਗੁਰੂ ਅੰਗਦ ਦੇਵ ਸਾਹਿਬ ਨੇ ਉਹ ਨਾਮ ਤੈਨੂੰ ਦੇ ਦਿੱਤਾ। ਯਾਦ ਰੱਖੋ, ਜਿਸ ਨਾਮ ਹਿਰਦੈ ਸਹੀ ਵੱਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ। ਨਾਮ ਸਭ ਤੋਂ ਉੱਤਮ ਹੈ, ਜਿੱਥੇ ਨਾਮ ਆ ਜਾਏ ਉੱਥੇ ਸਭ ਆ ਜਾਂਦਾ, ਜਿੱਥੋਂ ਨਾਮ ਚਲਿਆ ਜਾਏ ਉੱਥੋਂ ਸਭ ਚਲਿਆ ਜਾਂਦਾ। ਮਹਾਂਪੁਰਸ਼ ਅਰਥ ਕਰਿਆ ਕਰਦੇ ਸਨ ਸ਼ਬਦ ਦੇ ਬੜੇ ਗੁਰਜੇ ਭੇਦ ਵਾਲੇ ਅਰਥ। ਕਹਿਣ ਲੱਗੇ ਰਾਮ ਗਇਓ ਰਾਵਣ ਗਇਓ। ਕਹਿੰਦੇ ਜੇ ਰਾਵਣ ਦੇ ਹਿਰਦੇ ਵਿੱਚੋਂ ਰਾਮ ਦਾ ਨਾਮ ਚਲਿਆ ਗਿਆ ਤਾਂ ਰਾਵਣ ਨੂੰ ਜਾਣਾ ਪਿਆ। ਰਾਮ ਗਇਓ ਰਾਵਣ ਗਇਓ। ਯਾਦ ਰੱਖਿਓ, ਜਿਸ ਦੇ ਹਿਰਦੇ ਵਿੱਚੋਂ ਨਾਮ ਚਲਿਆ ਜਾਏਗਾ ਉਹਨੂੰ ਦੁਨੀਆਂ ਭਰ ਦੇ ਦੁੱਖ ਵਿਆਪਣਗੇ, ਤੇ ਜਿਸ ਦੇ ਹਿਰਦੇ ਵਿੱਚ ਨਾਮ ਆ ਗਿਆ, ਬਾਣੀ ਨੇ ਉਹਦੇ ਲਈ ਬਚਨ ਕਹਿ ਦਿੱਤੇ, ਜਿਨ੍ਹਾਂ ਨੇ ਵਿਸਰਿਆ ਨਾਮ ਸੇ ਕੇ ਨੇ ਹਿਆ, ਭੇਦ ਨਾ ਜਾਣੋ ਮੂਲ ਸਾਈਂ ਦੇ ਹਿਆ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਕਹੂ ਨਾ ਸੀ ਜਈ ਬਿਨ ਨਾਵੇ ਪਤ ਜਾਏ। ਹੈ ਪ੍ਰਭੂ, ਨਾਮ ਤੋਂ ਬਿਨਾਂ ਇਹਦੀ ਪਤ ਇੱਜ਼ਤ ਜਾਂਦੀ ਹੈ, ਗੁਆਚ ਰਹੀ ਹੈ, ਪਰ ਇਸ ਨੂੰ ਗਿਆਨ ਨਹੀਂ। ਇਹ ਮੂਰਖ ਹੈ, ਇਹ ਮੂੜ ਹੈ, ਇਹ ਅਗਿਆਨੀ ਹੈ, ਇਹ ਬੇਸਮਝ ਹੈ, ਇਹ ਗਿਆਨ ਤੇ ਵੈਰਾਗ ਰੂਪੀ ਨੇਤਰਾਂ ਤੋਂ ਬਿਨਾਂ ਅੰਧਾ ਹੈ। ਅਗਲੀ ਪੰਕਤੀਆਂ ਵਿੱਚ ਦੱਸ ਰਹੇ ਨੇ ਖੁਲਾਸਾ ਕਰਕੇ, ਇਸ ਦੇ ਲੱਛਣ ਕੈਸੇ ਨੇ, ਇਹਨੂੰ ਕਰਨਾ ਕੀ ਚਾਹੀਦਾ ਤੇ ਕਰ ਕੀ ਰਿਹਾ ਹੈ। ਆਪ ਫਰਮਾਨ ਕਰਦੇ ਹਨ,
ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵਾ।
ਧਿਆਨ ਦਿਓ, ਜਦੋਂ ਜਨਮੇ ਸੋ ਕੁਝ ਨਾਲ ਨਹੀਂ, ਅੱਜ ਪਾਸ ਧਨ ਹੈ, ਕਿਸ ਦਾ ਦਿੱਤਾ ਹੈ, ਕਿਸ ਨੇ ਕਮਾਇਆ, ਤੁਸੀਂ ਕਹੋਗੇ ਮੈਂ ਕਮਾਇਆ, ਇਹ ਕਹੋਗੇ। ਮੈਂ ਤੁਹਾਡੇ ਤੋਂ ਦੂਜਾ ਸਵਾਲ ਕਰਦਾ, ਤੁਸੀਂ ਕੌਣ? ਜਾਣਦੇ ਹੋ ਆਪਣੇ ਆਪ ਨੂੰ? ਆਪਣਾ ਨਾਮ ਲੈ ਦਿਓ ਜ਼ਿਆਦਾ ਤੋਂ ਜ਼ਿਆਦਾ, ਮੈਂ ਫਲਾਣਾ। ਨਾਮ ਤੋਂ ਪਹਿਲਾਂ ਵੀ ਤੁਸੀਂ ਮਾਤਾ ਦੇ ਉਦਰ ਵਿੱਚ ਸੀ, ਉਦੋਂ ਕੋਈ ਨਾਮ ਨਹੀਂ ਸੀ ਤੁਹਾਡਾ, ਉਦੋਂ ਤੁਸੀਂ ਕੌਣ ਸੋ? ਜਦੋਂ ਮਾਤਾ ਦੇ ਪੇਟ ਵਿੱਚ ਸੋ ਉਦੋਂ ਕੋਈ ਨਾਮ ਨਹੀਂ ਸੀ, ਉਦੋਂ ਕੌਣ ਸੋ? ਨਾਮ ਤਾਂ ਜਨਮ ਤੋਂ ਬਾਅਦ ਮਿਲਿਆ ਨਾ। ਮਾਤਾ ਦੇ ਉਦਰ ਵਿੱਚ ਆਉਣ ਤੋਂ ਪਹਿਲਾਂ ਵੀ ਤੁਸੀਂ ਕਿਤੇ ਮੌਜੂਦ ਸੋ, ਤਾਂ ਹੀ ਮਾਤਾ ਦੇ ਉਦਰ ਵਿੱਚ ਆਏ, ਉਦੋਂ ਕੌਣ ਸੋ? ਆਖਰ ਤੁਹਾਨੂੰ ਕਹਿਣਾ ਪਏਗਾ, ਜਦੋਂ ਸਵਾਲਾਂ ਦੀ ਪਛਾੜ ਮੈਂ ਕਰਾਂਗਾ, ਤੁਸੀਂ ਕਹੋਗੇ ਕੋਈ ਪਤਾ ਨਹੀਂ ਅਸੀਂ ਕੌਣ। ਯਾਦ ਰੱਖਿਓ, ਤੁਸੀਂ ਦੀਨਹੀਨ ਹੋ ਕੇ ਬੈਠ ਗਏ, ਤੁਸੀਂ ਈਸ਼ਵਰ ਹੋ, ਰੱਬ ਹੋ ਤੁਸੀਂ, ਪਰ ਤੁਹਾਨੂੰ ਗਿਆਨ ਨਹੀਂ ਕਿ ਮੈਂ ਰੱਬ ਹਾਂ। ਤੁਹਾਡੇ ਨਾਲ ਕੋਈ ਗੱਲ ਕਰ ਰਿਹਾ, ਦੇਖੋ ਜੀ ਅਸੀਂ ਤਾਂ ਪਾਪੀ ਜੀਵ, ਤੁਹਾਨੂੰ ਸ਼ਾਇਦ ਇਹ ਵੀ ਪਤਾ ਨਹੀਂ ਪਾਪ ਤੇ ਪੁੰਨ ਹੁੰਦੇ ਕੀ। ਪਾਣੀ ਨੇ ਐਸੇ ਬਚਨ ਕਹੇ ਨੇ ਕਿ ਪਾਪ ਪੁੰਨ ਕੀ ਸਾਰ ਨਾ ਜਾਣਾ, ਉਲਾ ਫਿਰਾ ਅਜਾਈ ਜਾਣੋ। ਤੁਹਾਡੇ ਵਿੱਚ ਈਸ਼ਵਰ ਬੈਠਾ ਸਵਾਸ ਲੈ ਰਿਹਾ ਹੈ, ਤੁਹਾਡੇ ਵਿੱਚ ਬੈਠਾ ਦੇਖ ਰਿਹਾ ਹੈ, ਤੁਹਾਡੇ ਵਿੱਚ ਬੈਠਾ ਨਿਰਣਾ ਕਰ ਰਿਹਾ ਹੈ, ਤੁਹਾਡੇ ਵਿੱਚ ਬੈਠਾ ਤੁਹਾਡੇ ਸਰੀਰਾਂ ਦੀ ਪ੍ਰਤਪਾਲਣਾ ਕਰਨ ਲਈ ਕਮਾਈ ਕਰਦਾ, ਧਨ ਲਿਆਉਂਦਾ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਉਸ ਤੋਂ ਵੱਖ ਕਰਕੇ ਵੇਖਣ ਦਾ ਯਤਨ ਕਰਦੇ ਹੋ, ਜਦੋਂ ਤੁਸੀਂ ਸਰੀਰ ਨਾਲ ਜੁੜ ਜਾਂਦੇ ਹੋ, ਜਦੋਂ ਤੁਸੀਂ ਐਸੇ ਕਹਿੰਦੇ ਹੋ ਕਿ ਮੈਂ ਰੱਬ ਨੂੰ ਲੱਭਣਾ ਹੈ, ਰੱਬ ਨੂੰ ਪਾਉਣਾ ਹੈ, ਮੈਂ ਕਰਦਾ ਹਾਂ, ਜਿਤਨੇ ਪੁੰਨ ਮੈਂ ਕੀਤੇ ਨੇ, ਉਦੋਂ ਤੁਸੀਂ ਈਸ਼ਵਰ ਤੋਂ ਦੂਰ ਹੋ ਜਾਂਦੇ, ਉਦੋਂ ਵੱਖ ਹੋ ਜਾਂਦੇ, ਫਿਰ ਤੁਹਾਨੂੰ ਉਸ ਨਾਲ ਮਿਲਣ ਦੀ ਲੋੜ ਪੈਗੀ। ਸੋਚਣਾ ਜਨਮੇ ਸੋ ਕੁਝ ਪਾਸ ਨਹੀਂ, ਅੱਜ ਹੈ ਤਾਂ ਉਸਨੇ ਦਿੱਤਾ ਹੈ। ਸਤਪੁਰਸ਼ ਤਾਂ ਹੀ ਕਹਿੰਦੇ ਨੇ ਨਾ, ਉਸ ਦੀ ਕਿਰਪਾ ਹੈ, ਉਹ ਇਹਦੇ ਵਿੱਚ ਬੈਠੇ ਨੂੰ ਵੇਖ ਲੈਂਦੇ ਨੇ, ਉਸ ਦੀ ਕਿਰਪਾ ਨਾਲ ਕਮਾਇਆ, ਉਸਨੇ ਹੀ ਦਿੱਤਾ, ਉਹਨੇ ਦੇ ਦਿੱਤਾ ਤੁਹਾਨੂੰ, ਤੇ ਤੁਹਾਡੇ ਗੁਰੂ ਨੇ ਤੁਹਾਨੂੰ ਐਸੇ ਬਚਨ ਕਹੇ ਕਿ ਜੋ ਤੇਰੀ ਲੋੜ ਤੋਂ ਲੋੜ ਹੈ, ਜੋ ਤੂੰ ਕਮਾ ਕੇ ਲਿਆਏ, ਉਹਦੇ ਵਿੱਚੋਂ ਦਸਵਾਂ ਹਿੱਸਾ ਤੂੰ ਈਸ਼ਵਰ ਪ੍ਰਾਇਣ ਦੇਣਾ ਹੈ, ਉਹਨਾਂ ਲੋਕਾਂ ਲਈ ਦੇਣਾ ਹੈ ਜਿਹੜੇ ਰੋਗੀ ਨੇ, ਜਿਹੜੇ ਭੁੱਖੇ ਨੇ, ਜਿਹੜੇ ਨਗਨ ਨੇ, ਜਿਹਨਾਂ ਨੂੰ ਗਰੀਬ ਕਹਿੰਦਾ ਹੈ, ਜਿਹਨਾਂ ਦੇ ਪਾਸ ਕੋਈ ਚਾਰਾ ਨਹੀਂ। ਤਾਂ ਨੌ ਹਿੱਸੇ ਆਪਣੇ ਕੋਲ ਰੱਖ ਲਏ, ਦਸਵਾਂ ਹਿੱਸਾ ਧਰਮ ਦੀ ਨਿਮਿਤ ਦੇ ਦੇਈ। ਇਹਨਾਂ ਗੁਰੂ ਨੇ ਸਮਝਾਇਆ, ਤੁਸੀਂ ਦਸ ਹੀ ਲੈ ਕੇ ਰੱਖ ਲਓ, ਦੇਵਣ ਦਾ ਨਾਮ ਨਹੀਂ ਲਿਆ। ਜੇ ਪਹਿਲਾਂ ਜਿਸ ਨੇ ਦਿੱਤਾ ਹੈ, ਜਿਵੇਂ ਕੋਈ 10,000 ਰੁਪਇਆ ਕਿਸੇ ਤੋਂ ਲੈ ਕੇ ਦੁਕਾਨ ਕਰ ਲਏ, ਉਹ ਕਹੇ ਮੈਨੂੰ ਭਾਈ ਥੋੜ੍ਹਾ ਤਿਉਂ ਕਰੀ, ਮੈਨੂੰ ਭਾਵੇਂ ਨਾ ਨਹੀਂ ਪਰ ਸਦਾ ਲਈ, ਜਿਤਨਾ ਕਮਾਏ ਉਸ ਵਿੱਚੋਂ ਦਸਵਾਂ ਹਿੱਸਾ ਦਾਨ ਕਰਦਾ, ਉਹ ਦੁਕਾਨਦਾਰ ਮੁੱਕਰ ਜਾਏ। ਤੇ ਜੇ ਭਲਾ ਉਹ ਮਾਲਕ 10,000 ਵਾਪਸ ਲੈ ਲਏ, ਫਿਰ ਕੀ ਕਰੇ? ਧੰਨ ਗੁਰੂ ਪਾਤਸ਼ਾਹ ਕਹਿੰਦੇ, ਦਸ ਦਸ ਤੂੰ ਲੈ ਪਾਛੈ ਪਾਵੈ, ਅਗਲੀ ਪੰਕਤੀ ਚ ਕਹਿੰਦੇ,
ਏਕ ਬਸਤ ਕਾਰਨ ਬੇਖੋਟ ਗਵਾਵੈ।
ਦਸਾਂ ਵਿੱਚੋਂ ਇੱਕ ਦੇਣਾ ਸੀ, ਉਹਦੇ ਕਰਕੇ ਆਪਣਾ ਇਤਬਾਰ ਗਵਾ ਲਿਆ, ਖੋਟਾ ਹੋ ਗਿਆ। ਸਤਿਗੁਰੂ ਜੀ ਕਹਿ ਰਹੇ ਹਨ,
ਏਕ ਪੀਨਾ ਦੇ ਦਸ ਪੀ ਹਿਰਲੇ।
ਕਹਿਣ ਲੱਗੇ ਜੇ ਉਹ ਮਾਲਕ ਪਹਿਲਾਂ ਇੱਕ ਵੀ ਨਾ ਦੇਵੇ ਤੇ ਜਿਹੜੇ 10 ਦਿੱਤੇ ਨੇ ਉਹ ਵੀ ਖੋ ਲਏ। ਤੇ ਫਿਰ ਅਗਲੀ ਪੰਕਤੀ ਚ ਦੱਸਦੇ ਹਨ,
ਤੋ ਮੂੜਾ ਤੋ ਕਾਤਰੇ।
ਕਹਿਣ ਲੱਗੇ ਫਿਰ ਦੱਸੋ ਇਹ ਮੂਰਖ ਕੀ ਕਰੇਗਾ, ਜੇ ਉਹ ਸਾਰਾ ਕੁਝ ਵਾਪਸ ਲੈ ਲਏ, ਉਹਨੂੰ ਕੋਈ ਲੈਂਦਿਆਂ ਦੇਰ ਲੱਗਦੀ ਹੈ? ਕੋਈ ਦੇਰ ਨਹੀਂ ਲੱਗਦੀ, ਉਹ ਤਾਂ ਖਿਨ ਮੈਂ ਰਾਹ ਰੰਗ ਕੋ ਕਰੇ, ਰਾਹ ਰੰਗ ਕਰਦਾ ਰਹੇ। ਰੀਤੇ ਭਰੇ ਭਰੇ ਸਿਖਨਾਵੇ ਜੇ ਤਾਂ ਕੋ ਵਿਵਹਾਰ ਹੈ। ਉਹ ਤਾਂ ਇੱਕ ਖਿਨ ਵਿੱਚ ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ ਉਹਨੂੰ ਕੋਈ ਦੇਰ ਨਹੀਂ ਲੱਗਦੀ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਇਹ ਮੂਰਖ ਕੀ ਕਰੇਗਾ, ਅਗਲੀ ਪੰਕਤੀ ਚ ਦੱਸਦੇ ਹਨ।
ਜਿਸ ਠਾਕਰ ਤਿਉਂ ਨਾਹੀ ਚਾਰਾ,
ਜਿਸ ਮਾਲਕ ਨਾਲ ਤੇਰਾ ਕੋਈ ਜ਼ੋਰ ਨਹੀਂ ਚੱਲਦਾ, ਕਿਉਂਕਿ ਤੂੰ ਆਪਣੀ ਜਿੱਦ ਨਾਲ ਤਾਂ ਕੁਝ ਲੱਖ ਨਹੀਂ ਸਕਦਾ, ਜਿਸ ਨਾਲ ਤੇਰਾ ਕੋਈ ਜ਼ੋਰ ਨਹੀਂ ਚੱਲਦਾ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ
ਸਦ ਨਮਸਕਾਰਾ,
ਐਸੇ ਈਸ਼ਵਰ ਨੂੰ ਸਦਾ ਨਮਸਕਾਰ ਕਰ, ਸਦਾ ਹੀ ਉਸਦੇ ਅੱਗੇ ਝੁਕਣਾ ਕਰ। ਸਤਿ ਜੀ ਕਹਿ ਰਹੇ ਹਨ
ਜਾ ਕੇ ਮਨ ਲਾਗਾ ਪ੍ਰਭ ਮੀਠਾ,
ਕਹਿਣ ਲੱਗੇ ਯਾਦ ਰੱਖ ਜਿਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਮਿੱਠਾ ਲਗਾਇਆ, ਜਿਸ ਦੀ ਨਾਮ ਨਾਲ ਸਾਂਝ ਪੈ ਗਈ, ਜਿਸ ਨੂੰ ਨਾਮ ਚੰਗਾ ਲੱਗਿਆ।
ਸਰਬ ਸੁਖ ਤਾਹੂ ਮਨ ਉਠਾ,
ਕਹਿਣ ਲੱਗੇ ਸਾਰੇ ਸੁਖ ਫਿਰ ਉਸਦੇ ਮਨ ਵਿੱਚ ਵਸ ਜਾਂਦੇ ਹਨ।
ਜਿਸ ਜਨ ਆਪਣਾ ਹੁਕਮ ਮਨਾਇਆ,
ਜਿਸ ਜੀਵ ਤੇ ਪਰਮੇਸ਼ਵਰ ਨੇ ਕਿਰਪਾ ਕਰਕੇ ਆਪਣਾ ਹੁਕਮ ਜਿਸ ਜੀਵ ਪਾਸੋਂ ਮਨਵਾ ਲਿਆ,
ਸਰਬ ਥੋਕ ਨਾਨਕ ਤਿੰਨ ਪਾਇਆ,
ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਸਾਰੇ ਪਦਾਰਥ ਉਸਨੂੰ ਪ੍ਰਾਪਤ ਹੋ ਗਏ। ਭਾਈ
ਅਗਣਤ ਸਾਹ ਆਪਣੀ ਦੇ ਰਾਸ,
ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਸਾਹ ਐਸਾ ਹੈ ਈਸ਼ਵਰ, ਜਿਹੜਾ ਅਣਗਿਣਤ ਰਾਸ ਪੂੰਜੀ ਤੁਹਾਨੂੰ ਦੇ ਦਿੰਦਾ ਹੈ, ਕੋਈ ਗਿਣਤੀ ਨਹੀਂ ਰੱਖਦਾ। ਹਾਲਾਂਕਿ ਤੁਸੀਂ ਇੱਕ ਇੱਕ ਪਾਈ ਦੀ ਗਿਣਤੀ ਰੱਖਦੇ ਹੋ, ਤੁਸੀਂ ਜੇ ਧਰਮ ਦੇ ਨਾਂ ਤੇ ਵੀ ਦੇਣਾ ਕਦੇ ਰਸੀਦ ਦਿਓ, ਉਹ ਤੁਹਾਨੂੰ ਦਿੰਦਾ, ਕਦੇ ਰਸੀਦ ਮੰਗੀ ਜਾਂਦੀ ਤੁਹਾਡੇ ਕੋਲ ਕਿ ਮੈਂ ਤੁਹਾਨੂੰ ਦਿੰਦਾ ਹਾਂ ਇਤਨਾ, ਰਸੀਦ ਦੇ ਮੈਨੂੰ। ਮੈਂ ਉਹ ਤਾਂ ਅੱਗੇ ਜਾ ਕੇ ਦੇਖੇਗਾ ਕਿਆ ਦਿੱਤਾ ਸੀ, ਕਿਆ ਤੁਸੀਂ ਉਸਨੂੰ ਕਰਿਆ। ਉਹ ਐਸਾ ਸਾਹ ਹੈ ਕਿ ਅਣਗਿਣਤ ਰਾਸ ਪੂੰਜੀ ਤੁਹਾਨੂੰ ਦੇ ਦਿੰਦਾ ਹੈ। ਅਗਣਤ ਸਾਹ ਆਪਣੀ ਦੇ ਰਾਸ, ਤੇ ਉਸ ਰਾਸ ਪੂੰਜੀ ਨੂੰ ਅਗਲੀ ਪੰਕਤੀ ਚ ਕਹਿੰਦੇ ਨੇ
ਖਾਤ ਪੀਤ ਬਰਤ ਅਨੰਦ ਉਲਾਸ,
ਕਹਿੰਦੇ ਇਹ ਜੀਵ ਫਿਰ ਆਨੰਦ ਨਾਲ ਖਾਂਦਾ ਪੀਂਦਾ ਹੈ, ਤੇ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਉਲਾਸ ਕਿਹੜੇ ਵਿੱਚ ਰਹਿੰਦਾ ਹੈ।
ਆਪਣੇ ਅਮਾਨ ਕਛ ਬਹੁਤ ਸਾਵਲੇ,
ਇਹ ਭਲਾ ਐਸਾ ਕਰੇ ਉਹ ਸ਼ਾਹ ਜਿਹੜਾ ਮਾਲਕ ਹੈ ਈਸ਼ਵਰ, ਆਪਣੀ ਦਿੱਤੀ ਹੋਈ ਅਮਾਨਤ ਤੁਹਾਡੇ ਪਾਸੋਂ ਵਾਪਸ ਲੈ ਲਵੇ।
ਅਗਿਆਨੀ ਮਨ ਰੋਸ ਕਰੇ,
ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਉਹ ਵਾਪਸ ਲੈਂਦਾ ਫਿਰ ਇਹ ਐਡਾ ਮੂਰਖ ਹੈ, ਇਹ ਉਸ ਤੇ ਰੋਸ ਕਰਦਾ ਉਹਨੇ ਲੈ ਕੇ ਲਈ, ਜਿਸ ਨੇ ਦਿੱਤਾ ਹੈ ਉਹ ਲਵੇ, ਤਨ ਵੀ ਤੁਹਾਨੂੰ ਦਿੱਤਾ ਨਾ ਉਹ ਲਵੇਗਾ ਇੱਕ ਦਿਨ ਵਾਪਸ, ਜੋ ਦਿੱਤਾ ਹੈ ਪੁੱਤਰ ਦਿੱਤੇ ਨੇ ਪਦਾਰਥ ਦਿੱਤੇ ਨੇ ਵਾਪਸ ਲਵੇਗਾ, ਕਦੋਂ ਲੈਣਾ ਇਹੋ ਜਾਣੇ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਉਹ ਵਾਪਸ ਲੈ ਲੈਂਦਾ ਹੈ ਫਿਰ ਇਹ ਮੂਰਖ ਪੁਰਸ਼ ਆਪਣੇ ਮਨ ਵਿੱਚ ਰੋਸ ਕਰਦਾ ਕਿਉਂ ਲੈ ਗਿਆ, ਬੱਚਾ ਦੇ ਦੇ ਬੜਾ ਪ੍ਰਸੰਨ, ਜੇ ਵਾਪਸ ਲੈਣੇ ਫਿਰ ਰੋਂਦਾ। ਸਤਿਗੁਰੂ ਪਾਤਸ਼ਾਹ ਨੇ ਐਸੇ ਬੱਚੇ ਕਹੇ ਨੇ ਬਾਲ ਮਰੈ ਬਾਲਕ ਕੀ ਲੀਲਾ, ਕਹਿ ਕਹਿ ਰੋਵੈ ਬਾਲ ਰੰਗੀਲਾ, ਕਹਿਣ ਲੱਗੇ ਉਹ ਕਹਿ ਕੇ ਰੋਂਦਾ ਬੜਾ ਪਿਆਰਾ ਸੀ ਬੜਾ ਚੰਗਾ ਸੀ, ਪਰ ਜਿਸ ਕਾ ਸਾਸ ਉਹ ਤਿੰਨ ਹੀ ਲੀਆ ਭੁੱਲਾ ਰੋਵਣ ਹਾਰਾ ਹੈ, ਜਿਸਦਾ ਸੀ ਉਸਨੇ ਵਾਪਸ ਲੈ ਲਿਆ, ਭਾਈ ਤੂੰ ਕਿਉਂ ਰੋ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਅਗਿਆਨੀ ਰੋਸ ਕਰਦਾ ਹੈ, ਅਗਲੀ ਪੰਕਤੀ ਚ ਕਹਿ ਰਹੇ ਹਨ
ਆਪਣੀ ਪ੍ਰਤੀਤ ਆਪ ਹੀ ਖੋਵੈ,
ਇਸ ਤਰੀਕੇ ਨਾਲ ਇਹ ਆਪਣਾ ਵਿਸ਼ਵਾਸ ਆਪ ਹੀ ਗਵਾ ਲੈਂਦਾ ਹੈ। ਸਤਿਗੁਰੂ ਜੀ ਕਹਿੰਦੇ ਹਨ ਭਾਈ
ਮੋਹਰ ਉਸ ਦਾ ਵਿਸ਼ਵਾਸ ਨਾ ਹੋਵੇ,
ਜਦੋਂ ਇੱਕ ਵਾਰ ਪ੍ਰਤੀਤ ਗਵਾ ਜਾਏ ਮੁੜ ਕੇ ਉਸ ਦਾ ਵਿਸ਼ਵਾਸ ਨਹੀਂ ਹੁੰਦਾ। ਯਾਦ ਰੱਖਿਓ ਪ੍ਰਤੀਤ ਤੋਂ ਪ੍ਰੀਤ ਪੈਦਾ ਹੁੰਦੀ, ਪ੍ਰੀਤ ਦਾ ਤੇ ਪ੍ਰਤੀਤ ਦਾ ਬੜਾ ਗਹਿਰਾ ਸੰਬੰਧ ਹੈ, ਜਿੱਥੇ ਤੁਹਾਡੀ ਪ੍ਰੀਤ ਹੈ ਉੱਥੇ ਪ੍ਰਤੀਤ ਕਰਦੀ ਹੈ, ਜਦੋਂ ਪ੍ਰਤੀਤ ਖੋ ਗਈ ਪ੍ਰੀਤ ਖੋ ਜਾਏ। ਸਾਹਿਬ ਸਤਿਗੁਰ ਪਾਤਸ਼ਾਹ ਪਾਵਨ ਮਾਣਿਕ ਕਹਿੰਦੇ ਨੇ ਕਿ ਇਹ ਮਨੁੱਖ ਐਸਾ ਹੈ ਆਪਣੀ ਪ੍ਰਤੀਤ ਨੂੰ ਆਪ ਹੀ ਗਵਾ ਲੈਂਦਾ ਤੇ ਮੁੜ ਕੇ ਫਿਰ ਈਸ਼ਵਰ ਇਸ ਦਾ ਵਿਸ਼ਵਾਸ ਨਹੀਂ ਕਰਦਾ।
ਜਿਸ ਕੀ ਬਸਤ ਇਸ ਆਗੇ ਰੱਖੈ,
ਜਿਸ ਦੀ ਵਸਤੂ ਹੈ ਜੇ ਇਹ ਉਸ ਵਸਤੂ ਨੂੰ ਉਸਨੇ ਅੱਗੇ ਰੱਖ ਦੇਵੇ ਜਿਸ ਨੇ ਦਿੱਤੀ ਹੈ,
ਪ੍ਰਭ ਕੀ ਆਗਿਆ ਮਨ ਮਥਾ
ਅਤੇ ਪ੍ਰਭੂ ਦੇ ਹੁਕਮ ਨੂੰ ਆਪਣੇ ਸਿਰ ਮੱਥੇ ਤੇ ਮਨ ਲਵੇ
ਉਸ ਤੇ ਚੌਗੁਣ ਕਰੈ ਨਿਹਾਲ
ਫਿਰ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਪ੍ਰਭੂ ਪਹਿਲਾਂ ਨਾਲੋਂ ਵੀ ਚਾਰ ਗੁਣਾ ਜ਼ਿਆਦਾ ਦੇ ਕੇ ਕਰਤਾਰਤ ਕਰ ਦਿੰਦਾ ਹੈ ਹਾਂਜੀ
ਨਾਨਕ ਸਾਹਿਬ ਸਦਾ ਦਿਆਲ
ਉਹ ਜਿਹੜਾ ਮਾਲਕ ਹੈ ਸਦਾ ਹੀ ਦਿਆਲੂ ਹੈ ਸਤਿਗੁਰੂ ਜੀ ਕਹਿੰਦੇ ਹਨ
ਅਣਕ ਪਾਤ ਮਾਇਆ ਕੇ ਹੇਤ
ਅਨੇਕ ਤਰੀਕਿਆਂ ਨਾਲ ਮਾਇਆ ਦੀ ਪ੍ਰਾਪਤੀ ਵਾਸਤੇ ਇਹ ਯਤਨ ਕਰਦਾ ਹੈ
ਸਰ ਪਰ ਹੋਸ ਜਾਣ ਅਨੇਕ
ਕਹਿਣ ਲੱਗੇ ਇਸ ਮੂਰਖ ਨੂੰ ਪਤਾ ਨਹੀਂ ਕਿ ਇਹ ਸਰੀਰ ਅਨੇਕ ਹੈ ਨਿਤ ਰਹਿਣ ਵਾਲਾ ਨਹੀਂ ਅਨੇਕ ਦਾ ਅਰਥ ਹੈ ਜੋ ਨਾ ਰਹਿ ਨਿਤ ਨਾ ਰਹਿਣ ਵਾਲਾ ਹੋਵੇ ਨਿਤ ਹੁੰਦਾ ਹੈ ਨੇਤ ਦਾ ਅਰਥ ਹੈ ਨਾ ਇਤੀ ਕਿ ਇੱਥੇ ਬਸ ਨਹੀਂ ਅਨੇਤ ਹੈ ਕਿ ਖਤਮ ਹੈ ਜਦੋਂ ਐੜਾ ਅੱਖਰ ਅੱਗੇ ਲੱਗ ਜਾਏ ਤਾਂ ਅਰਥ ਬਦਲ ਜਾਂਦੇ ਨੇ ਜਿਵੇਂ ਸ਼ਬਦ ਹੈ ਜੂਨੀ ਜੂਨਾ ਵਿੱਚ ਆਉਣਾ ਤੇ ਜਦੋਂ ਐੜਾ ਲੱਗ ਗਿਆ ਫਿਰ ਅਜੂਨੀ ਜੂਨਾ ਵਿੱਚ ਨਾ ਆਉਣਾ ਇਵੇਂ ਨੇਤ ਦਾ ਅਰਥ ਹੈ ਇੱਥੇ ਖਾਤਮਾ ਨਹੀਂ ਅਨੇਤ ਦਾ ਅਰਥ ਹੈ ਇੱਥੇ ਖਾਤਮਾ ਹੈ ਗੁਰੂ ਪਾਤਸ਼ਾਹ ਕਹਿੰਦੇ ਉਸ ਨੂੰ ਪਤਾ ਨਹੀਂ ਕਿ ਜਿਸ ਮਾਇਆ ਨਾਲ ਹਿੱਤ ਕਰਦਾ ਹੈ ਸਰ ਪਰ ਹੋਵਤ ਜਾਨ ਅਨੇਕ ਕਿ ਐ ਨਿਤ ਨਾਰਾਇਣ ਵਾਲੇ ਜੀਵ ਇੱਕ ਦਿਨ ਐਸਾ ਹੋਏਗਾ ਜਦੋਂ ਤੈਨੂੰ ਜਾਣਾ ਪਏਗਾ ਤੂੰ ਰਹਿ ਨਹੀਂ ਸਕਦਾ ਜ਼ਰੂਰ ਜਾਣਾ ਪਏਗਾ ਸਰ ਪਰ ਦਾ ਅਰਥ ਹੈ ਜ਼ਰੂਰ ਅਗਲੀਆਂ ਪੰਕਤੀਆਂ 'ਚ ਕਹਿ ਰਹੇ ਹਨ
ਬਿਰਖ ਕੀ ਛਾਇਆ ਤੇ ਉਹ ਰੰਗ ਲਾ
ਕਹਿੰਦੇ ਜੀਵ ਐਸਾ ਹੈ ਜਿਵੇਂ ਕੋਈ ਦਰਖਤ ਦੀ ਛਾਇਆ ਨਾਲ ਪ੍ਰੇਮ ਕਰ ਲਵੇ ਇਸ ਤਰ੍ਹਾਂ ਮਾਇਆ ਨਾਲ ਪ੍ਰੇਮ ਕਰ ਰਿਹਾ ਹੈ ਮਾਇਆ ਈਸ਼ਵਰ ਦੀ ਸ਼ਾਨ ਹੈ ਜਿਵੇਂ ਕੋਈ ਸ਼ਾਨ ਨਾਲ ਪ੍ਰੇਮ ਕਰਕੇ ਕੋਈ ਜਗ੍ਹਾ 'ਚ ਬੈਠ ਜਾਵੇ ਤੇ ਫਿਰ ਉਹਦਾ ਹਾਲ ਕੀ ਹੋਏਗਾ ਅਗਲੀ ਪੰਕਤੀ 'ਚ ਦੱਸਦੇ ਹਨ
ਉਹ ਬਿਨਸੈ ਉਹ ਮਨ ਪਛਤਾਵੇ
ਸ਼ਾਨ ਬਦਲੇਗੀ ਫਿਰ ਧੁੱਪ ਆ ਜਾਏਗੀ ਉਸ ਸ਼ਾਨ ਨਾਲ ਪ੍ਰੇਮ ਕਰਨ ਵਾਲੇ ਨੂੰ ਆਪਣੇ ਮਨ ਵਿੱਚ ਪਛਤਾਪ ਕਰਨਾ ਪਏਗਾ ਸਤਿਗੁਰੂ ਜੀ ਕਹਿ ਰਹੇ ਹਨ
ਜੋ ਦਿਸੈ ਸੋ ਚਾਲਨਹਾਰ
ਜੋ ਵੀ ਦਿਸਦਾ ਹੈ ਉਹ ਚਲੇ ਜਾਣ ਵਾਲਾ ਹੈ ਸਦਾ ਰਹਿਣ ਵਾਲਾ ਨਹੀਂ ਹੈ ਸਤਿਗੁਰੂ ਜੀ ਕਹਿ ਰਹੇ ਹਨ
ਲਖਤ ਰਹੋ ਤੈ ਅੰਧ ਅੰਧਾਰ
ਇਹ ਅੰਧਾ ਅਗਿਆਨੀ ਪੁਰਸ਼ ਅਗਿਆਨਤਾ ਦੇ ਹਨੇਰੇ ਵਿੱਚ ਇਸ ਸੰਸਾਰ ਵਿੱਚ ਰਹਿੰਦੇ ਹਾਂ ਉਸ ਨਾਲ ਲਪਟ ਰਹੇ ਹੋ ਲਪਟ ਰਹੇ ਹੋ ਅਰਥ ਹੈ ਲਪਾਏਮਾਨ ਹੋ ਰਿਹਾ ਹੈ ਉਸ ਨਾਲ ਜੁੜ ਰਿਹਾ ਹੈ ਜਿਵੇਂ ਕੋਈ ਬੱਚਾ ਤੁਹਾਡੀਆਂ ਲੱਤਾਂ ਨੂੰ ਆ ਕੇ ਗਲਵੱਕੜੀ ਪਾ ਲੈਂਦਾ ਤੇ ਤੁਸੀਂ ਕਹਿੰਦੇ ਲਿਪਟ ਹੀ ਗਿਆ ਮੇਰੇ ਨਾਲ ਉਹਨੂੰ ਕਹਿੰਦੇ ਲਿਪਟਣਾ ਲਪਟ ਰਹੇ ਹੋ ਤੈ ਅੰਧ ਅੰਧਾਰ ਭਾਵ ਐਸਾ ਜੁੜਿਆ ਹੈ ਉਸ ਨਾਲ ਕਿ ਹੁਣ ਇਹ ਲੱਥਣ ਵਿੱਚ ਨਹੀਂ ਆਉਂਦਾ ਅਗਿਆਨਤਾ ਦੇ ਹਨੇਰੇ ਵਿੱਚ ਇਹ ਅੰਧਾ ਪੁਰਸ਼ ਮਾਇਆ ਨਾਲ ਪਦਾਰਥਾਂ ਨਾਲ ਸੁੱਖਾਂ ਨਾਲ ਜੁੜ ਰਿਹਾ ਹੈ
ਬਤਾਓ ਸਿਉਂ ਜੋ ਲਾਵੇ ਨਹੀਂ
ਕਹਿੰਦੇ ਪਿਆਰਿਆ ਇੱਕ ਗੱਲ ਯਾਦ ਰੱਖ ਜਿਵੇਂ ਰਸਤੇ 'ਤੇ ਚੱਲਣ ਵਾਲੇ ਕਿਸੇ ਰਾਹੀ ਨਾਲ ਵਾਟ ਕਹਿੰਦੇ ਨੇ ਰਸਤੇ ਨੂੰ ਅਤੇ ਰਸਤੇ 'ਤੇ ਚੱਲਣ ਵਾਲੇ ਵਿਅਕਤੀ ਨੂੰ ਕਹਿੰਦੇ ਬਟਾਊ ਕਹਿੰਦੇ ਜੋ ਰਸਤੇ 'ਤੇ ਚੱਲਣ ਵਾਲੇ ਰਾਹੀ ਨਾਲ ਨਿਹੋ ਕਰ ਲਵੇ ਪਿਆਰ ਕਰ ਲਵੇ
ਤਾਂ ਕੋ ਹਾਥ ਨਾ ਆਵੇ ਕੇ
ਕਹਿੰਦੇ ਇੱਕ ਸਮਾਂ ਆਉਣਾ ਉਹਨੇ ਅੱਗੋਂ ਜਾ ਕੇ ਵਿਛੜ ਜਾਣਾ ਪਿਆਰ ਕਰਨ ਵਾਲੇ ਵੀ ਤਾਂ ਕੁਝ ਹੱਥ ਨਹੀਂ ਆਵੇਗਾ
ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਜੀਵ ਹਰੀ ਦੇ ਨਾਮ ਦੀ ਪ੍ਰੀਤ ਸੁੱਖ ਦੇ ਦੇਣ ਵਾਲੀ ਹੈ
ਕਰ ਕਿਰਪਾ ਨਾਨਕ ਆਪ ਲੈ ਲਾਈ
ਤੂੰ ਬੇਨਤੀ ਕਰ ਉਸ ਅੱਗੇ ਅਰਦਾਸ ਕਰਕੇ ਨਿਰੰਕਾਰ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪਣੀ ਪ੍ਰੀਤ ਦਾ ਪਿਆਰਾ ਬਣਾਉਣਾ ਕਰ
ਮਿਥਿਆ ਤਨ ਧਨ ਪਟੰਬ ਸੁਭਾਇਆ
ਕਹਿੰਦੇ ਯਾਦ ਰੱਖ ਤੇਰਾ ਤਨ ਇਹ ਮਿਥਿਆ ਝੂਠਾ ਹੈ ਧਨ ਵੀ ਝੂਠਾ ਹੈ ਸਾਰਾ ਕੁੰਡਾ ਪਰਵਰੀ ਸਭ ਝੂਠੀ ਹੈ ਪਰਿਵਾਰ ਝੂਠਾ ਹੈ ਸਾਰਾ ਕੁਟੰਬ ਸਤਿਗੁਰੂ ਜੀ ਕਹਿੰਦੇ ਭਾਈ ਝੂਠਾ ਹੈ
ਮਿਥਿਆ ਹੋਮੈ ਮਮਤਾ ਮਾਇਆ
ਧੰਨ ਗੁਰੂ ਪਾਤਸ਼ਾਹ ਕਹਿੰਦੇ ਪਦਾਰਥਾਂ ਦੀ ਹੋਮੈ ਝੂਠੀ ਹੈ ਪੁੱਤਰ ਧੀਆਂ ਆਦਿਕ ਦੀ ਮਮਤਾ ਝੂਠੀ ਹੈ ਜੋ ਤੇਰੇ ਪਾਸ ਮਾਇਆ ਲਈ ਬੈਠਾ ਇਹ ਵੀ ਝੂਠੀ ਹੈ ਸਤਿਗੁਰੂ ਜੀ ਕਹਿੰਦੇ ਹਨ
ਮਿਥਿਆ ਰਾਜ ਜੋਬਨ ਧਨ ਮਾਲ
ਰਾਜ ਪ੍ਰਾਪਤ ਹੋ ਜਾਏ ਇਹ ਵੀ ਝੂਠਾ ਹੈ ਇੱਕ ਦਿਨ ਨਹੀਂ ਰਹੇਗਾ ਰਾਜਾ ਜਵਾਨੀ ਵੀ ਝੂਠੀ ਹੈ ਧਨ ਮਾਲ ਪਦਾਰਥ ਆਦਿਕ ਵੀ ਝੂਠੇ ਹਨ ਸਤਿਗੁਰੂ ਜੀ ਕਹਿ ਰਹੇ ਹਨ
ਮਿਥਿਆ ਕਾਮ ਕ੍ਰੋਧ ਵਿਕਰਾਲ।
ਇਹ ਭਿਆਨਕ ਜੋ ਕਾਮ ਕ੍ਰੋਧ ਆਦਿਕ ਵਿਕਾਰ ਹਨ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਵੀ ਝੂਠੇ ਹਨ।
ਮਿਥਿਆ ਰਥ ਹਾਥੀ ਅਤ ਬਤਰਾ।
ਤੇਰੇ ਦਰਵਾਜ਼ੇ ਤੇ ਝੂਮਦੇ ਹਾਥੀ ਵੀ ਝੂਠੇ ਨੇ, ਅਸਲ ਘੋੜੇ ਵੀ ਝੂਠੇ ਨੇ, ਤੇਰੇ ਤਨ ਤੇ ਪਹਿਰੇ ਹੋਏ ਕੱਪੜੇ ਵੀ ਝੂਠੇ ਨੇ। ਧਿਆਨ ਦਿਓ ਗੁਰੂ ਦੀਆਂ ਗੱਲਾਂ ਵੱਲ। ਮਿਥਿਆ ਰਥ ਹਸਤੀ ਅਸਲ ਬਸਤਰਾ, ਰਥ ਝੂਠੇ ਨੇ, ਹਾਥੀ ਝੂਠੇ ਨੇ, ਘੋੜੇ ਝੂਠੇ ਨੇ, ਤੇਰੇ ਤਨ ਤੇ ਪਹਿਰੇ ਹੋਏ ਕੱਪੜੇ ਵੀ ਝੂਠੇ ਨੇ।
ਮਿਥਿਆ ਰੰਗ ਸੰਗ ਮਾਇਆ ਪੇਟ ਹਸਤਾ।
ਉਹ ਮਾਇਆ ਜਿਹੜੀ ਤੇਰੇ ਪਾਸ ਹੈ, ਜਿਸ ਨਾਲ ਤੂੰ ਪ੍ਰੇਮ ਕਰ ਰਿਹਾ ਹੈ, ਉਹ ਵੀ ਮਿਥਿਆ ਹੈ, ਜਿਸ ਨੂੰ ਵੇਖ ਵੇਖ ਕੇ ਪ੍ਰਸੰਨ ਹੁੰਦਾ ਹੈ।
ਮਿਥਿਆ ਕ੍ਰੋਧ ਅਭਿਮਾਨ।
ਕਿਸੇ ਨਾਲ ਛਲ ਪ੍ਰੇਮ ਕਰਨਾ, ਕਿਸੇ ਨੂੰ ਧੋਖਾ ਦੇਣਾ, ਇਹ ਵੀ ਝੂਠਾ ਹੈ। ਧਰੋਹ ਕਰਨਾ, ਕਿਸੇ ਨਾਲ ਮੋਹ ਕਰਨਾ, ਇਹ ਵੀ ਝੂਠਾ ਹੈ। ਪਦਾਰਥਾਂ ਦਾ ਹੰਕਾਰ ਕਰਨਾ, ਅਭਿਮਾਨ ਕਰਨਾ, ਸਤਿਗੁਰੂ ਜੀ ਕਹਿੰਦੇ ਇਹ ਵੀ ਝੂਠਾ ਹੈ।
ਮਿਥਿਆ ਆਪਸ ਉਪਰ ਕੱਟ ਕੁਮਾਨ।
ਆਪਣੇ ਉੱਪਰ ਹੰਕਾਰ ਕਰਨਾ, ਆਪਣੀ ਸਿਆਣਪ ਤੇ, ਆਪਣੇ ਧਨ ਤੇ, ਆਪਣੇ ਪਦਾਰਥਾਂ ਤੇ, ਆਪਣੇ ਸੁੱਖਾਂ ਤੇ, ਆਪਣੇ ਕਾਰੋਬਾਰ ਤੇ, ਆਪਣੇ ਮਿੱਤਰਾਂ ਤੇ, ਆਪਣੇ ਪੁੱਤਰਾਂ ਤੇ, ਇਹ ਸਾਰਾ ਹੰਕਾਰ ਕਰਨਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਝੂਠਾ ਹੈ।
ਅਸਥਿਰ ਭਗਤ ਸਾਧ ਕੀ ਸਰਣ।
ਕਹਿੰਦੇ ਟਿਕਦਾ ਕੀ ਹੈ, ਸੱਚ ਕੀ ਹੈ? ਈਸ਼ਵਰ ਦੀ ਭਗਤੀ, ਜਿਹੜੀ ਸਾਧੂਆਂ ਦੀ ਸ਼ਰਨ ਵਿੱਚ ਜਾ ਕੇ ਪ੍ਰਾਪਤ ਹੁੰਦੀ ਹੈ। ਸਾਧੂ ਦੀ ਸ਼ਰਨ ਸੱਚੀ ਹੈ, ਈਸ਼ਵਰ ਦੀ ਭਗਤੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਵਿੱਚ ਟਿਕਾਓ ਹੈ।
ਨਾਨਕ ਜਪ ਜਪ ਜੀਵੈ ਹਰ ਕੇ ਚਰਨ।
ਪਾਤਸ਼ਾਹ ਜੀ ਕਹਿੰਦੇ ਸਦੀਵ ਨੂੰ ਚਾਹੀਦਾ ਹੈ ਕਿ ਸਦੀਵ ਕਾਲ ਈਸ਼ਵਰ ਦੇ ਚਰਨਾਂ ਨੂੰ ਧਿਆਨ ਕਰਕੇ ਉਸ ਦੇ ਨਾਮ ਨੂੰ ਜਪੇ, ਉਸ ਦੇ ਚਰਨਾਂ ਨੂੰ ਹਿਰਦੇ ਚ ਵਸਾਏ। ਇਹੀ ਕਿਹਦੇ ਲਈ ਸਾਰ ਹੈ, ਨਹੀਂ ਤਾਂ ਅਗਿਆਨ ਵਿੱਚ ਪਿਆ ਹੋਇਆ ਇਹ ਸਭ ਕੁਝ ਭੁੱਲਿਆ ਬੈਠਾ। ਇਹਨੂੰ ਚਾਹੀਦਾ ਗੁਰੂ ਨਾਲ ਜੁੜੇ, ਗੁਰੂ ਨਾਲ ਜੁੜ ਕੇ ਗਿਆਨ ਪ੍ਰਾਪਤ ਕਰੇ, ਜੋ ਗੁਰੂ ਕਹਿੰਦਾ ਹੈ ਉਸ ਨਾਲ ਜੁੜ ਕੇ ਇਹਦਾ ਭਲਾ ਹੋਵੇ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਭਗਤ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤ ਸੰਗਤ ਆਪਣੇ ਦਰ ਦਾ ਲਿਖਾਰੀ ਜਾਣ ਕੇ ਮਾਫ਼ ਕਰ ਦੇਣੀ। ਅਚਲ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮਿਥਿਆ ਕ੍ਰੋਧ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਿਰ ਭਗਤ ਸਾਧ ਕੀ ਸਰਣ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।